ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਧਨਾਸਰੀ ਮਹੱਲਾ ਪੰਜਵਾਂ ਘਰ ਬਾਰਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਬੰਦਨਾ ਹਰ ਬੰਦਨਾ ਗੁਣ ਗਾਵੋ ਗੋਪਾਲ ਰਾਏ ਬੰਦਨਾ ਹਰ ਬੰਦਨਾ ਗੁਣ ਗਾਵੋ ਗੋਪਾਲ ਰਾਏ ਰਹਾਉ ਵੱਡਾ ਭਾਗ ਭੇਟੇ ਗੁਰਦੇਵਾ ਕੋਟ ਪਰਾਦ ਮਿਟੇ ਹਰ ਸੇਵਾ ਚਰਨ ਕਮਲ ਜਾ ਕਾ ਮਨ ਰਾਪਾ ਸੋਗ ਅਗਨ ਤਿਸ ਜਨ ਨਾ ਬਿਆਪੈ ਸਾਗਰ ਤਰਿਆ ਸਾਧੂ ਸੰਗੇ ਨਿਰਭਉ ਨਾਮ ਜਪ ਹਰ ਰੰਗੇ ਪਰ ਧਨ ਦੇਖ ਕਿਸ ਪਾਪ ਨਾ ਫੇੜੇ ਜਮ ਜੰਦਾਰ ਨਯਾ ਵੈ ਨੇੜੇ ਤ੍ਰਿਸ਼ਨਾ ਅਗਨ ਪ੍ਰਭ ਆਪ ਬੁਝਾਈ ਨਾਨਕ ਉਦਰੇ ਪ੍ਰਭ ਸਰਣਾਈ ਤ੍ਰਿਸ਼ਨਾ ਅਗਨ ਪ੍ਰਭ ਆਪ ਬੁਝਾਈ ਨਾਨਕ ਉਦਰੇ ਪ੍ਰਭ ਸਰਣਾਈ ਵਾਹਿਗੁਰੂ ਜੀ ਕਾ ਖਾਲਸਾ ਪਰਮ ਸਨਮਾਨਯੋਗ ਜੁਗੋ ਜੁਗ ਅਟਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੂਬਾਈ ਮਾਨ ਗੁਰੂ ਸਵਾਰੀ ਸਤਸੰਗੀ ਜਨੋ ਅੰਮ੍ਰਿਤ ਗੁਰਬਾਣੀ ਕੀਰਤਨ ਆਪ ਜੀ ਨੇ ਸਰਵਣ ਕੀਤਾ ਹੈ। ਅੱਜ ਸਤਿਗੁਰਾਂ ਨੇ ਅੰਮ੍ਰਿਤ ਵੇਲੇ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਜੋ ਸ਼ਬਦ ਹੁਕਮ ਦੇ ਰੂਪ ਵਿੱਚ ਬਖਸ਼ਿਸ਼ ਕੀਤਾ ਹੈ ਰਾਗ ਧਨਾਸਰੀ ਹੈ। ਸ਼ਬਦ ਦੇ ਉਚਾਰਨ ਕਰਤਾ ਪੰਚਮ ਪਾਤਸ਼ਾਹ ਸਤਿਗੁਰੂ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ। ਅੱਜ ਦੇ ਇਸ ਅੰਮ੍ਰਿਤ ਸ਼ਬਦ ਅੰਦਰ ਜੋ ਰਹਾਓ ਦੇ ਅੰਮ੍ਰਿਤ ਬਚਨ ਨੇ ਉਸ ਅਨੁਸਾਰ ਸਤਿਗੁਰੂ ਪੰਚਮ ਪਾਤਸ਼ਾਹ ਜੀ ਸਾਰੇ ਮਾਨਵਤਾ ਨੂੰ ਸਰਬ ਸਾਂਝਾ ਇਹ ਉਪਦੇਸ਼ ਦੇ ਰਹੇ ਨੇ ਭਾਈ ਪਾਰ ਬ੍ਰਹਮ ਦੇ ਸਨਮੁਖ ਮੱਥਾ ਟੇਕੀਏ ਨਮਸਕਾਰ ਕਰੀਏ ਤੇ ਸਾਰੇ ਸੰਸਾਰ ਨੂੰ ਜਿਹੜਾ ਰਿਜ਼ਕ ਦੇ ਰਿਹਾ ਹੈ ਉਸ ਨੂੰ ਨਮਸਕਾਰ ਕਰਕੇ ਉਹਦੇ ਗੁਣ ਗਾਈਏ। ਦੂਸਰਾ ਬਹੁਤ ਵੱਡੇ ਭਾਗ ਹੋਣ ਪ੍ਰਕਾਸ਼ ਸਰੂਪ ਸਤਿਗੁਰੂ ਦਾ ਮਿਲਾਪ ਹੁੰਦਾ ਹੈ ਔਰ ਗੁਰੂ ਰਾਹੀਂ ਕੀਤੀ ਸੇਵਾ ਕਰੋੜਾਂ ਅਪਰਾਧ ਵੀ ਖਤਮ ਕਰ ਦਿੰਦੀ ਹੈ। ਜਿਸ ਉੱਪਰ ਮਾਲਕ ਦੀ ਬਖਸ਼ਿਸ਼ ਹੋ ਜਾਏ ਉਸ ਦੇ ਨੇੜੇ ਮੰਦ ਕਰਮ ਪਾਪ ਨਹੀਂ ਆਉਂਦੇ ਤੇ ਜਮਦੂਤ ਵੀ ਉਹਦੇ ਨੇੜੇ ਨਹੀਂ ਟੁੱਕਦਾ। ਸਤਿਗੁਰੂ ਨੇ ਇਸ ਅੰਮ੍ਰਿਤ ਸ਼ਬਦ ਵਿੱਚ ਸਾਨੂੰ ਪਰਮੇਸ਼ਵਰ ਦੇ ਗੁਣ ਗਾਉਣੇ, ਉਸ ਗੁਣ ਗਾਉਣ ਨਾਲ ਜੋ ਆਤਮਿਕ ਅਵਸਥਾ ਬਣਦੀ ਹੈ ਉਸ ਸੰਬੰਧੀ ਉਪਦੇਸ਼ ਕੀਤਾ ਹੈ। ਆਓ ਸਾਧ ਸੰਗਤ, ਆਪ ਜਿਤਨੇ ਹਜ਼ੂਰ ਦੇ ਚਰਨਾਂ ਵਿੱਚ ਹਾਜ਼ਰ ਹੋ ਜਾਂ ਆਪਣੇ ਘਰਾਂ ਵਿੱਚ ਬੈਠੇ ਆਪ ਜੀ ਅੰਮ੍ਰਿਤ ਬਚਨ ਸਰਵਣ ਕਰ ਰਹੇ ਹੋ, ਅਰਦਾਸ ਕਰੀਏ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ, ਆਪ ਆਪਣੀ ਰਹਿਮਤ ਵਰਤਾ ਦਿਓ, ਹਿਰਦੇ ਦਾ ਟਿਕਾ, ਅੰਦਰ ਦੀ ਇਕਾਗਰਤਾ ਆਪ ਵਿੱਚ ਵਰਤ ਕੇ ਬਲ ਸ਼ਕਤੀ ਸਮਰੱਥਾ ਬਖਸ਼ ਦਿਓ ਤਾਂ ਜੋ ਆਪ ਜੀ ਨੇ ਜਿਤਨੇ ਦਿਨ ਬਖਸ਼ਿਸ਼ ਕੀਤੇ ਹਾਂ ਆਪ ਜੀ ਦੀ ਸੇਵਾ ਕਰ ਸਕਾਂ। ਸਾਧ ਸੰਗਤ ਪਿਆਰ ਅਦਬ ਸਹਿਤ ਉਚਾਰਨ ਕਰੋ ਜੀ, ਸਤਨਾਮ ਸ੍ਰੀ ਵਾਹੇ ਗੁਰੂ ਜੀ, ਕਰੋ ਬਖਸ਼ਿਸ਼ ਫਿਰ ਉੱਚੀ ਆਵਾਜ਼ ਵਿੱਚ ਉਚਾਰਨ ਕਰੋ ਜੀ, ਸਤਨਾਮ ਸ੍ਰੀ ਵਾਹੇ ਗੁਰੂ ਜੀ,
ਸਤਨਾਮ ਸ੍ਰੀ ਵਾਹੇ ਗੁਰੂ ਸਾਹਿਬ ਜੀ, ਤਨਾਸਰੀ ਮਹੱਲਾ ਪੰਜਵਾਂ।
ਅੱਜ ਸਤਿਗੁਰਾਂ ਨੇ ਬਖਸ਼ਿਸ਼ ਕੀਤੀ ਤਨਾਸਰੀ ਰਾਗ ਅੰਦਰ ਬਾਣੀ ਕੇ ਬੋਹਿਤ ਸ਼ਹੀਦਾਂ ਦੇ ਸਰਤਾਜ ਸਤਿਗੁਰੂ ਗੁਰੂ ਅਰਜਨ ਦੇਵ ਜੀ ਮਹਾਰਾਜ, ਉਹਨਾਂ ਨੇ ਇਹ ਅੰਮ੍ਰਿਤ ਬਚਨ ਉਚਾਰਨ ਕੀਤਾ ਹੈ
ਘਰ ਬਾਰਵਾਂ।
ਔਰ ਇਸ ਅੰਮ੍ਰਿਤ ਸ਼ਬਦ ਨੂੰ ਘਰ ਬਾਰਵੇਂ ਦੇ ਵਿੱਚ ਗਾਉਣ ਦੀ ਹਦਾਇਤ ਕੀਤੀ ਹੈ।
ਇੱਕ ਓਅੰਕਾਰ ਸਤਿਗੁਰ ਪ੍ਰਸਾਦ,
ਇੱਕ ਓਅੰਕਾਰ ਇਸ ਦੇ ਅਰਥ ਆਪਾਂ ਕੱਲ ਵੀ ਕੀਤੇ ਸਨ। ਕੱਲ ਹਜ਼ੂਰ ਦਾ ਸ਼ਬਦ ਸੀ ਭਾਂਡਾ ਧੋਏ ਬੈਸ ਧੂਪ ਦੇਵੋ ਤਉ ਦੁੱਧ ਕੋ ਜਾਵੋ, ਉਸ ਉੱਪਰ ਹਜ਼ੂਰ ਨੇ ਮੰਗਲ ਦਿੱਤਾ ਸੀ ਤੇ ਇਹ ਉਸ ਵਿੱਚ ਵੀ ਇੱਕ ਓਅੰਕਾਰ ਪਾਰ ਬ੍ਰਹਮ ਪਰਮੇਸ਼ਵਰ ਅਦੁੱਤੀ ਇੱਕ ਹੈ, ਉਸ ਇੱਕ ਜੈਸਾ ਹੋਰ ਕੋਈ ਨਹੀਂ ਤੇ ਸਾਰੀਆਂ ਥਾਵਾਂ ਤੇ ਮਾਲਕ ਮੇਰਾ ਸਰਬ ਵਿਆਪਕ ਹੈ। ਔਰ ਉਸ ਨੂੰ ਪਾਉਣ ਦਾ ਤਰੀਕਾ ਜੁਗਤ ਵਸੀਲਾ ਸਤਿਗੁਰ ਪ੍ਰਸਾਦ, ਸਤਿਗੁਰੂ ਦੀ ਬਖਸ਼ਿਸ਼ ਹੈ ਸਤਿਗੁਰੂ ਦੀ ਕਿਰਪਾ ਹੈ, ਸਤਿਗੁਰ ਪ੍ਰਸਾਦ ਦੁਆਰਾ ਉਸ ਪਾਰ ਬ੍ਰਹਮ ਪਰਮੇਸ਼ਵਰ ਨੂੰ ਪਾਇਆ ਜਾ ਸਕਦਾ ਹੈ। ਹਾਂ, ਇੱਕ ਅਰਜ਼ ਜ਼ਰੂਰ, ਜਿਹੜਾ ਸ਼ਬਦ ਪ੍ਰਸਾਦ ਹੈ, ਅਰਥ ਅਸੀਂ ਕਰਨੇ ਪਏ ਹਾਂ ਬਖਸ਼ਿਸ਼। ਬਾਣੀ ਵਿੱਚ ਨਦਰ, ਪ੍ਰਸਾਦ, ਪ੍ਰਸਾਦੀ, ਪ੍ਰਸਾਦੇ, ਨਦਰੇ ਕਰਮ, ਅਨਗ੍ਰਹ, ਬਖਸ਼ਿਸ਼ ਆਦਿ ਕੇ ਸਾਰੇ ਸ਼ਬਦ ਵਰਤੇ ਨੇ। ਪਰ ਜਿਹੜਾ ਪ੍ਰਸਾਦ ਲਫ਼ਜ਼ ਹੈ, ਬਖਸ਼ਿਸ਼ ਸ਼ਬਦ ਹੈ ਜਾਂ ਨਦਰ ਸ਼ਬਦ ਹੈ, ਇਸ ਸ਼ਬਦ ਵਿੱਚ ਬੜੀ ਵੱਡੀ ਬਰਕਤ ਹੈ। ਆਮ ਤੌਰ ਤੇ ਇਸ ਸੰਸਾਰ ਵਿੱਚ ਕਿਸੇ ਇਨਸਾਨ ਨੂੰ ਬਾਹਰਮੁਖੀ ਕੋਈ ਰੁਤਬਾ ਹਾਸਲ ਕਰਨਾ ਹੋਵੇ, ਸਰਕਾਰੀ ਦਰਬਾਰੇ ਜੋ ਅੱਜ ਕੱਲ੍ਹ ਕਾਇਦਾ ਕਾਨੂੰਨ ਨੇ, ਉਹਨੂੰ ਉਹ ਕੰਡੀਸ਼ਨ, ਉਹ ਸ਼ਰਤ ਪੂਰੀ ਕਰਨੀ ਪੈਂਦੀ ਹੈ ਕਿ ਇੰਨੇ ਪਰਸੈਂਟ ਆਦਮੀ ਦੇ ਨੰਬਰ ਹੋਣ, ਇਹ ਤਲੀਮ ਹਾਸਲ ਕੀਤੀ ਹੋਵੇ। ਤੇ ਜੇ ਕੋਈ ਬਿਲਕੁਲ ਅਨਪੜ੍ਹ ਬੰਦਾ, ਨੌਕਰੀਆਂ ਖੁੱਲੀਆਂ ਹੋਣ, ਇੱਕ ਦਿਨ ਵੀ ਸਕੂਲ ਨਾ ਗਿਆ ਹੋਵੇ, ਤੇ ਮੰਨ ਲਓ ਉਹ IPS ਜਾਂ PCS ਅਫਸਰ ਦੀ ਇੰਟਰਵਿਊ ਲਈ ਆਪਣੇ ਆਪ ਨੂੰ ਉੱਥੇ ਲੈ ਜਾਏ, ਤੇ ਉਹਨੂੰ ਸਭ ਤੋਂ ਪਹਿਲਾਂ ਗੱਲ ਇੱਕੋ ਕਹੀ ਜਾਏਗੀ ਕਿ ਤੇਰੇ ਕੋਲ ਪੜ੍ਹਾਈ ਕੀ ਹੈ, ਤੈਨੂੰ ਨਾ ਸਮਝਾ, ਨਾ ਤੂੰ ਇਸ ਪਦਵੀ ਦੇ, ਤੇਰੇ ਕੋਲ ਨੌਲੇਜ ਜਾਂ ਤੇਰੇ ਕੋਲ ਐਜੂਕੇਸ਼ਨ ਹੀ ਨਹੀਂ। ਕਿਉਂਕਿ ਦੁਨੀਆਂ ਦੀ ਕੋਈ ਪਦਵੀ ਉਸ ਨੂੰ ਪ੍ਰਾਪਤ ਕਰਨ ਲਈ ਸਾਧਨਾ ਕਰਨੀ ਪੈਂਦੀ ਹੈ, ਪੜ੍ਹਾਈ ਕਰਨੀ ਪੈਂਦੀ ਹੈ। ਪਰ ਗੁਰਮੁਖੋ, ਰੂਹਾਨੀਅਤ ਦੇ ਵਿੱਚ ਔਰ ਖਾਸ ਕਰਕੇ ਕਿਰਪਾ ਵਿੱਚ, ਪ੍ਰਸਾਦ ਵਿੱਚ, ਰਹਿਮਤ ਵਿੱਚ, ਬਖਸ਼ਿਸ਼ ਵਿੱਚ, ਅਨੁਗ੍ਰਹਿ ਵਿੱਚ ਇਹ ਨਹੀਂ ਪੁੱਛਿਆ ਜਾਂਦਾ ਬੰਦੇ ਤੇਰੀ ਲਿਆਕਤ ਕਿੰਨੀ ਕੁ ਹੈ ਤੇ ਤੇਰੇ ਗੁਣ ਕਿੰਨੇ ਕੁ ਨੇ। ਮੈਂ ਤਾਂ ਥੋੜ੍ਹੀ ਜਿਹੀ ਬੇਨਤੀ ਕੀਤੀ, ਸਤਿਗੁਰ ਪ੍ਰਸਾਦ ਤੇਰੇ ਚ ਕਿਹੜੇ ਗੁਣ ਨੇ? ਨਹੀਂ ਗੁਰਮੁਖੋ, ਪ੍ਰਸਾਦ, ਕਿਰਪਾ, ਨਦਰ, ਬਖਸ਼ਿਸ਼ ਨਾ ਬੰਦੇ ਦੇ ਗੁਣਾਂ ਦੀ ਲਿਆਕਤ ਵੇਖਦੀ ਏ ਤੇ ਨਾ ਬੰਦੇ ਦੇ ਔਗਣ ਦੇਖਦੀ ਹੈ। ਜਦੋਂ ਕਿਰਪਾ ਵਰਨ ਤੇ ਆਵੇ, ਮਾਲਕ ਆਪਣੀ ਬਖਸ਼ਿਸ਼ ਕਰ ਦੇਵੇ, ਸੱਚਮੁੱਚ ਉਹ ਗੁੰਗੇ ਬੋਲੇ ਅਗਿਆਨੀ ਬੰਦੇ ਨੂੰ ਵੀ ਬ੍ਰਹਮ ਗਿਆਨ ਦੀ ਦਾਤ ਦੇ ਦਿੰਦਾ ਹੈ। ਪ੍ਰਸਾਦ ਵਾਸਤੇ ਕੀ ਸਿਲੇਬਸ ਹੁੰਦਾ ਹੈ? ਕਿਰਪਾ ਵਾਸਤੇ ਕੀ ਬੰਦਾ ਯਤਨ ਕਰੇ? ਹਾਂ, ਜਿਵੇਂ ਬਾਣੀ ਚ ਸ਼ਬਦ ਕਹਿ ਗਏ, ਇੱਕ ਉਦਾਹਰਣ ਦੇ ਕੇ, ਸਤਿਗੁਰ ਪ੍ਰਸਾਦ, ਸਤਿਗੁਰੂ ਦੀ ਕਿਰਪਾ ਤੇ ਅਰਜ਼ ਮੈਂ ਕਰਾਂ, ਪ੍ਰਸਾਦ ਗੁਣ ਔਗਣ ਨਹੀਂ ਦੇਖਦੀ। ਤਾਂ ਹੀ ਤਾਂ ਸਤਿਗੁਰੂ ਨੇ ਇੱਕ ਬਚਨ ਕਿਹਾ, ਕਿਰਪਾ ਕਰੋ ਦੀਨ ਕੇ ਦਾਤੇ, ਕਿਉਂਕਿ ਕਿਰਪਾ ਵਿੱਚ ਗੁਣ ਤੇ ਔਗਣਾਂ ਦੀ ਕੋਈ ਗਿਣਤੀ ਨਹੀਂ। ਕਿਰਪਾ ਕਰੋ ਦੀਨ ਕੇ ਦਾਤੇ, ਮੇਰਾ ਗੁਣ ਅਵਗਣ ਨਾ ਵਿਚਾਰੋ ਕੋਈ, ਮਾਟੀ ਕਾ ਕਿਆ ਧੂਪੈ ਸਵਾਮੀ ਮਾਨਸ ਕੀ ਗਤ ਏਹੀ। ਮੇਰਾ ਗੁਣ ਔਗਣ ਆਪ ਜੀ ਮਤ ਦੇਖੋ, ਮੈਂ ਮਿੱਟੀ ਹਾਂ ਤੇ ਮਿੱਟੀ ਨੂੰ ਜਿੰਨੇ ਮਰਜ਼ੀ ਤੁਸੀਂ ਪਾਣੀ ਚ ਪਾ ਕੇ ਧੋਈ ਜਾਓ ਤੇ ਸਾਰੀ ਜ਼ਿੰਦਗੀ ਮਿੱਟੀ ਧੋਣ ਤੋਂ ਬਾਅਦ ਮਿੱਟੀ ਹੀ ਰਹਿਣੀ ਹੈ। ਮਾਲਕ, ਮੇਰਾ ਅੰਦਰ ਮਿੱਟੀ ਦੀ ਤਰ੍ਹਾਂ ਮਲੀਨ ਹੈ, ਇਹਦੇ ਅੰਦਰ ਸ਼ੁੱਧਤਾ ਕਦੀ ਹੋ ਹੀ ਨਹੀਂ ਸਕਦੀ। ਸਿਰਫ ਇੱਕ ਬੇਨਤੀ ਕਰਕੇ, ਕਿਉਂਕਿ ਸਤਿਗੁਰੂ ਪ੍ਰਸਾਦ, ਜਦੋਂ ਸਤਿਗੁਰੂ ਕਿਰਪਾ ਕਰਦੇ ਨੇ, ਕੀ ਪਤਾ ਹੈ ਕਿਹੜੇ ਵੇਲੇ ਕਿਸ ਬੰਦੇ ਤੇ ਕਿਸ ਥਾਂ ਤੇ ਮੇਰੇ ਗੁਰੂ ਨਾਨਕ ਸਾਹਿਬ ਦੀ ਬਖਸ਼ਿਸ਼ ਵਰਤ ਜਾਣੀ ਹੈ। ਇਸੇ ਕਰਕੇ ਦਾਸ ਬੇਨਤੀ ਕਰਦਾ ਹੁੰਦਾ, ਪਿਛੋਕੜ ਬੰਦੇ ਦਾ ਜੀਵਨ ਕੀ ਹੈ, ਕਿਵੇਂ ਵਰਤਦਾ, ਪਰ ਜਦੋਂ ਪ੍ਰਸਾਦ ਵਰਤਦਾ ਗੁਰਮੁਖੋ, ਉਦੋਂ ਸੱਚ ਇਹ ਜੇ ਪਿਛਲੇ ਕੀਤੇ ਹੋਏ ਪਾਪ ਸਾਰੇ ਖਤਮ ਕਰਕੇ ਕਿਰਪਾ ਜਿਹੜੀ ਹੈ ਉਹਨੂੰ ਬ੍ਰਹਮ ਗਿਆਨ ਦੀ ਦਾਤ ਦੇ ਦਿੰਦੀ ਹੈ। ਮੈਂ ਸਿਰਫ ਇੱਕ ਦੋ ਉਦਾਹਰਨ ਕਿ ਸੱਜਣ ਨੂੰ ਇਹ ਪਤਾ ਸੀ, ਉਹ ਬਿਲਕੁਲ ਅਰਦਾਸ ਨਹੀਂ ਸੀ ਕਰਾਤ ਕਰ ਰਿਹਾ ਕਿ ਇਹ ਜਿਹੜਾ ਫਕੀਰ, ਇਹ ਸੰਤ ਮੇਰੇ ਘਰ ਹੈ ਬਾਬਾ ਨਾਨਕ ਜੀ ਲਈ, ਇਹ ਅਵਤਾਰ ਹੈ ਜਾਂ ਇਹ ਮਹਾਂਪੁਰਖ ਹੈ ਜਾਂ ਇਹ ਆਪ ਪਰਮੇਸ਼ਵਰ ਦਾ ਸਾਕਾਰ ਰੂਪ ਹੈ, ਉਹਨੇ ਕੋਈ ਅਰਦਾਸ ਨਹੀਂ ਕੀਤੀ। ਬਸ ਇੱਕ ਰਾਤ ਚ, ਇੱਕ ਖਿੰਨ, ਇੱਕ ਸ਼ਬਦ ਉਹਨੇ ਐਸੀ ਸਤਿਗੁਰ ਪ੍ਰਸਾਦ ਵਰਤਾਈ, ਜਿਹੜਾ ਕੱਲ ਤੱਕ ਠੱਗ ਸੀ, ਸਵੇਰੇ ਦਿਨ ਚੜ੍ਹਨ ਤੱਕ ਗੁਰੂ ਨੇ ਸੰਤ ਸੱਜਣ ਬਣਾ ਦਿੱਤਾ। ਉਹਦੀ ਕੀ ਲਿਆਕਤ ਸੀ ਜੀ? ਭਾਈ ਵਿਧੀ ਚੰਦ ਜੀ ਚਲੋ ਜਦੋਂ ਬਾਬਾ ਅਦਲੀ ਕੋਲ ਆਉਂਦੇ ਆ ਚੋਰੀ ਕਰਕੇ ਆਏ ਆ, ਪਰ ਜਿਸ ਰਾਤ ਉਹਨਾਂ ਚੋਰੀ ਕੀਤੀ ਉਹਨਾਂ ਨੂੰ ਇਹ ਪਤਾ ਥੋੜਾ ਸੀ ਕਿ ਕੱਲ ਸਵੇਰ ਤੱਕ ਮੇਰਾ ਜੀਵਨ ਪਲਟ ਜਾਣਾ ਹੈ। ਮੈਂ ਸਿਰਫ ਇੱਕ ਬੇਨਤੀ ਕਰਾਂਗਾ, ਜਿਵੇਂ ਲੋਹੇ ਨੂੰ ਕੋਈ ਪਤਾ ਨਹੀਂ ਕਿ ਜਿੱਥੇ ਪਾਰਸ ਛੂ ਗਿਆ ਤੇ ਮੈਂ ਇੱਕ ਖਿੰਨ ਵਿੱਚ ਪਲਟ ਕੇ ਸੋਨਾ ਬਣ ਜਾਣਾ, ਸੱਚ ਇਹ ਵੇ ਜਿਸ ਹਿਰਦੇ ਤੇ ਗੁਰ ਪ੍ਰਸਾਦ ਵਰਤ ਜਾਏ ਉਹ ਮਲੀਨ ਤੋਂ ਮਲੀਨ ਬੰਦੇ ਨੂੰ ਵੀ ਪ੍ਰਸਾਦ ਸ਼ੁੱਧ ਕਰ ਦਿੰਦੀ ਹੈ। ਮਹਾਰਾਜ ਜੀ ਨੇ ਇਸ ਕਰਕੇ ਕਿਹਾ ਕਿ ਪਾਰ ਬ੍ਰਹਮ ਪਰਮੇਸ਼ਵਰ ਇੱਕ ਹੈ, ਉਸ ਇੱਕ ਜੈਸਾ ਹੋਰ ਕੋਈ ਨਹੀਂ। ਸਤਿਗੁਰ ਪ੍ਰਸਾਦ ਉਹ ਸਤਿਗੁਰੂ ਦੀ ਕਿਰਪਾ ਦੁਆਰਾ ਬਖਸ਼ਿਸ਼ ਦੁਆਰਾ ਮਿਲਦਾ ਹੈ। ਪਰ ਖੈਰ ਮਨ ਚ ਕਈ ਵਾਰੀ ਇਹ ਵੀ ਆਉਂਦਾ ਕਿ ਪ੍ਰਸਾਦ ਕਿਰਪਾ ਕਿਵੇਂ ਮਿਲੇ। ਦਾਸ ਇੱਕ ਬੇਨਤੀ ਕਰੇ ਕਿ ਜਿਹੜਾ ਮਨੁੱਖ ਹੁਕਮ ਨੂੰ ਸੱਤ ਕਰਕੇ ਮੰਨਣ ਲੱਗ ਪਵੇ, ਜਿਵੇਂ ਇੱਕ ਮਾਂ ਬਾਪ ਦੇ 5-6 ਸੰਤਾਨਾਂ ਨੇ, ਤੇ ਜਿਹੜਾ ਬੱਚਾ ਅੱਗੋਂ ਕੋਈ ਹੁਜਤ ਨਾ ਕਰੇ, ਸੱਤ ਬਚਨ ਕਰਕੇ ਮਾਂ ਬਾਪ ਦੀ ਗੱਲ ਨੂੰ ਮੰਨੀ ਜਾਏ, ਭਾਵੇਂ ਸੰਤਾਨ 5-6 ਬੱਚੇ ਨੇ, ਪਰ ਸੱਚ ਇਹ ਵੇ ਮਾਪਿਆਂ ਦਾ ਤੁਰ ਅੰਦਰ ਉਸ ਬੱਚੇ ਦੇ ਪ੍ਰਤੀ ਅੱਤ ਲਗਾਵ ਰੱਖਦਾ ਹੈ, ਦੂਜਿਆਂ ਦੀ ਨਿਸਬਤ ਉਹ ਬੱਚੇ ਨੂੰ ਵੱਧ ਅੰਦਰੋਂ ਪਿਆਰ ਕਰਨਗੇ, ਕਿਉਂਕਿ ਇਹ ਮੰਗਦੇ ਕੁਛ ਨਹੀਂ, ਕੇਵਲ ਹੁਕਮ ਵਿੱਚ ਹੀ ਚੱਲੀ ਜਾਂਦਾ ਹੈ। ਇੰਜ ਲੱਗਦਾ ਕਿ ਹੁਕਮ ਮੰਨ ਲਈਏ ਤੇ ਪ੍ਰਸਾਦ ਵਰਤੇ। ਸਤਿਗੁਰੂ ਕਹਿ ਰਿਹਾ ਕਿ ਪਾਰ ਬ੍ਰਹਮ ਪਰਮੇਸ਼ਵਰ ਇੱਕ ਹੈ, ਉਸ ਨੂੰ ਪਾਉਣ ਦਾ ਤਰੀਕਾ ਤੇਰੀ ਸਾਧਨਾ, ਤੇਰਾ ਕਰਮ, ਤੇਰੀ ਮਰਿਆਦਾ, ਤੇਰੇ ਗੁਣ ਕੁਛ ਨਹੀਂ ਕੰਮ ਆਉਣੇ, ਤੂੰ ਝੋਲੀ ਅੱਡ ਕੇ ਸਤਿਗੁਰ ਪ੍ਰਸਾਦ ਮੰਗ, ਗੁਰੂ ਕਿਰਪਾ ਤੈਨੂੰ ਉਸ ਨਾਲ ਮਿਲਾ ਦੇਵੇਗੀ।
ਵੰਦਨਾ ਹਰ ਵੰਦਨਾ ਗੁਣ ਗਾਵੋ ਗੋਪਾਲ ਰਾਏ।
ਗੁਰੂ ਅਰਜੁਨ ਦੇਵ ਮਹਾਰਾਜ ਜੀ ਨੇ ਇਸ ਸ਼ਬਦ ਦੇ ਆਰੰਭ ਵਿੱਚ ਸਿਰਫ ਗੁਰਦੇਵ ਨੇ ਇੱਕੋ ਤੁਕ ਰੱਖੀ ਹੈ, ਪਾਠ ਭਾਈ ਸਾਹਿਬ ਗੁਰਮੁਖ ਪਿਆਰਿਆਂ ਕੀਤਾ, ਬੰਦਨਾ ਹਰ ਬੰਦਨਾ। ਦੇਖੋ ਜਦੋਂ ਧੱਦੇ ਨਾਲ ਆਉਂਦਾ ਉਦੋਂ ਬੰਧਨ ਰੂਪ ਹੈ, ਇੱਥੇ ਸਤਿਗੁਰਾਂ ਨੇ ਧੱਦੇ ਨਾਲ ਦਰਜ ਕੀਤਾ ਹੈ ਬੰਦਨਾ ਹਰ ਬੰਦਨਾ। ਪਹਿਲਾਂ ਇਹਦੇ ਅੱਖਰੀ ਅਰਥ ਤੇ ਅੱਜ ਦੀ ਰਹਾਉ ਨੂੰ ਅਸੀਂ ਵਿਸ਼ੇਸ਼ ਕਰਕੇ ਵਿਚਾਰਨ ਦਾ ਯਤਨ ਕਰਾਂਗੇ। ਸਤਿਗੁਰੂ ਬਖਸ਼ਿਸ਼ ਕਰ ਰਿਹਾ, ਇੱਥੇ ਬੰਦਨਾ ਹਰ ਬੰਦਨਾ, ਇਹਦਾ ਮਤਲਬ ਵੈਸੇ ਬੰਦਨਾ ਦਾ ਅਰਥ ਹੁੰਦਾ ਨਮਸਕਾਰ, ਮੱਥਾ ਟੇਕਣਾ, ਸਿਜਦਾ ਕਰਨਾ, ਜੁਹਾਰ ਕਰਨਾ। ਸਤਿਗੁਰੂ ਕਹਿੰਦੇ ਨੇ ਬੰਦਨਾ ਹਰ ਬੰਦਨਾ, ਨਮਸਕਾਰ ਹੈ ਹਰੀ ਨੂੰ, ਨਮਸਕਾਰ ਹੈ ਪਰਮਾਤਮਾ ਨੂੰ, ਤੇ ਨਾਲ ਨਮਸਕਾਰ ਦੇ ਹੋਰ ਕੀ ਕਰਨਾ, ਗੁਣ ਗਾਵੋ ਗੋਪਾਲ ਰਾਏ। ਇੱਕ ਤਾਂ ਬੰਦਨਾ ਮੱਥਾ ਟੇਕਣਾ ਤੇ ਦੂਸਰਾ ਸਤਿਗੁਰੂ ਕਹਿ ਰਹੇ ਨੇ ਗੁਣ ਗਾਵੋ ਗੋਪਾਲ ਰਾਏ। ਅਰਥ ਇਹਦੇ ਆਪਾਂ ਕਰਾਂਗੇ ਗੋਪਾਲ ਰਾਏ ਤੋਂ। ਇਹ ਬਚਨ ਗੋਪਾਲ, ਗੋ ਦਾ ਅਰਥ ਹੈ ਧਰਤੀ ਤੇ ਪਾਲ ਦਾ ਅਰਥ ਹੈ ਪਾਲਣਾ ਕਰਨ ਵਾਲਾ, ਰਾਏ ਦਾ ਲਫ਼ਜ਼ੀ ਅਰਥ ਹੈ ਰਾਜਾ, ਗੋਪਾਲ ਰਾਏ ਇਹਦਾ ਅਰਥ ਹੋ ਗਿਆ ਧਰਤੀ ਦੀ ਪ੍ਰਤਪਾਲਣਾ ਕਰਨ ਵਾਲਾ ਰਾਜਾ ਪਰਮਾਤਮਾ। ਮਹਾਰਾਜ ਕਹਿੰਦੇ ਨੇ ਬੰਦਨਾ ਹਰ ਬੰਦਨਾ, ਗੁਣ ਗਾਵੋ ਗੋਪਾਲ ਰਾਏ, ਮੱਥਾ ਟੇਕੋ ਉਸ ਨੂੰ ਹਰੀ ਨੂੰ, ਨਮਸਕਾਰ ਕਰੋ ਹਰੀ ਨੂੰ ਜਿਹੜਾ ਸਾਰੀ ਧਰਤੀ ਦੀ ਪਾਲਣਾ ਕਰਦਾ, ਰਾਜਿਆਂ ਦਾ ਮਹਾਰਾਜਾ ਹੈ। ਭਾਈ ਸਿੱਖੋ ਗੁਣ ਗਾਵੋ, ਉਸ ਗੋਪਾਲ ਰਾਏ ਦੇ ਗੁਣਾਂ ਨੂੰ ਦਿਨ ਰਾਤ ਗਾਓ। ਬਸ ਸਿੱਧੇ ਅੱਖਰੀ ਅਰਥ ਆਪਾਂ ਕੀਤੇ, ਇੱਕ ਮੱਥਾ ਟੇਕਣਾ ਜੀ, ਨਮਸਕਾਰ ਕਰਨੀ, ਤੇ ਦੂਸਰਾ ਧਰਤੀ ਦੀ ਪਾਲਣਾ ਕਰਨ ਵਾਲੇ ਦਾ ਗੁਣ ਗਾਉਣਾ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਚ ਨਮਸਕਾਰ ਕਰਨੀ, ਡੰਡੋਤ ਬੰਦਨਾ ਸ਼ਬਦ, ਸਿਜਦਾ ਸ਼ਬਦ, ਸਤਿਗੁਰਾਂ ਨੇ ਇਹਦੀ ਵਰਤੋਂ ਬਾਣੀ ਵਿੱਚ ਕੀਤੀ ਹੈ। ਹੁਣ ਇਹ ਜਿਹੜਾ ਸ਼ਬਦ ਆਇਆ ਗੁਣ ਗਾਉਣੇ ਤੇ ਮੱਥਾ ਟੇਕਣਾ, ਇਸ ਸੰਬੰਧੀ ਮੈਂ ਅੱਜ ਆਪ ਨੂੰ ਬੇਨਤੀ ਕਰਨੀ ਹੈ ਕਿ ਅਸੀਂ ਸੰਸਾਰ ਵਿੱਚ ਜਿਤਨੇ ਵੀ ਬਾਹਰ ਮੁਖੀ ਕਈ ਵਾਰੀ ਚਿੰਨ੍ਹ ਦੇਖਦੇ ਹਾਂ, इस बेनती नूं ध्यान नाल सुनियो। कोई चिन्ह बारमुखी बंदे दा बनाया देखने आ, ते उस चिन्ह दा उस सिंबल दा कोई ना कोई अंदरूनी अर्थ हुंदा है। चिन्ह असी बाहरों देखने आ, पर वह चिन्ह शरीर दे विच कोई ना कोई सानू गल समझा रहा हुंदा है। उदाहरण दे तौर ते थोड़ा जे बेनती सुनियो कि मन लो असी सड़क ते गड्डी चला रहे हाँ, ते रस्ते विच एक बोर्ड लगा है, उस बोर्ड के उपर हारन की फोटो बनाई है जां उनू पेंट कीता है, ते उदे उत्ते लाल लकीर मारी है। हुण बोर्ड बोल नहीं रहा, वह सिर्फ एक सिंबल एक चिन्ह है, ते वह चिन्ह जिहड़ा है ट्रैफिक के नियमों अनुसार जिन्हू समझ गए उन्हें यह दसद गड्डी चलाण वालिया इत्थे स्कूल जां हॉस्पिटल है, तू इत्थे अपनी गड्डी दा खौरन मत मारी है। तां चिन्ह ना जी, वह चिन्ह गड्डी चलाण वाले नूं कुछ दस रहा है। सफर कर दी, मन लो लाल बत्ती हो जाती है, ते लाल बत्ती ना तो जबान तो बोल रही है, सिर्फ वह एक चिन्ह है, लंघन वाले नूं कह रहा है तू रुक जा, जे तू रुक जाएगा तेरा भी नुकसान नहीं होना, ते जेड़े दूसरे निकलने वाले ने वो आराम नाल निकल जाएंगे। सिर्फ एक चिन्ह है हरा, वो चिन्ह है, तू अगे चल पो। मैं आप नूं बेनती करा छोटिया जिया उदाहरणा ने कि जिन्ने बाहर दे चिन्ह ने उन्हां दा कोई अंतरीव अर्थ बंदे दे शरीर नाल जरूर हुंदा है। अज जिहड़ा सतगुरां ने बख्शिश कीती, एक क्या भी मत्था टेको, नमस्कार करो, वंदना करो। असी गुरु रामदास जी दे दरबार विच आए हाँ, ते आप संगत सारी जिथे भी हजूर दा प्रकाश है, किसे दे कहन दी लोड़ नहीं, बदो बदी दोनों हाथ साडे जिहड़े ने ओ जुड़ जांदे ने, हाथ जोड़दे ने, इक्को दम नेत्र मुंद लैने आ, उस तों बाद असी अपना सिर झुकाने आ, ते गोड्यां भार हो के असी अपने मस्तक नूं तुर जमीन दे उत्ते लानेगा। यह है तां बाहर दा चिन्ह जी, हाथ जोड़ना, नेत्र मुंद लेने, नमस्कार करनी, मत्था जमीन ते ला देना। फिर कई वारी कई सज्जन जिथे जरूरत होवे उत्थे परिक्रमा भी करदे आ। इहदा कारण की, क्यों हाथ जोड़े जांदे ने, है तां बाहर दे शरीर दी एक मुद्रा, क्यों नेत्र बंद किए जाते हैं, क्यों आप अपना मत्था जमीन ते रगड़ने खां, यह बारमुखी चिन्ह है। कई बारी चिन्ह की दुरवरतों भी होंदी है, ते चिन्ह के सही अर्थ भी जेडे ने वह समझ पै जाते हैं। मैं दोनों पक्ष आप जी के सन्मुख बाणी चो रखने ने, जदों आप हाथ जोड़ने खां, सच एवे साडे विच हथ जोड़न का मतलब यह वे कि अपनी कोई शक्ति, कोई ताकत, कोई बल, जो कुछ भी तेरे को संसार का है, किसी चीज का दावा ना करी। तो दोनों हथ जोड़न का मतलब अपने हथा गुरु के सन्मुख समर्पण कर देना है। यह बाहर का चिन्ह है हथ जोड़ना, पर हथ जोड़ना एक सची मुची अंदर की फरियाद का सूचक है। हाथ जोड़ना अपने आप नूं समर्पण करन दा सूचक है। हाथ जोड़ना अपने आप नूं अपनी ताकत नूं गुरु दी ताकत सामने चुका देना है। दूसरी गल, आपां नेत्र बंद करने, कई तां चलो देखो देख करदे आ, पर अखां बंद करके यह भी एक चिन्ह है कि तेनूं अपने अंदर झाती मारन दी जांच आ जाए, तू अपने अंदर गुण अवगुणा नूं देख सके। तीसरा, फिर जदों आपां मत्था टेकने आ गुरु जी दे सन्मुख, अपना मत्था जमीन ते लाने आ, गुरमुखो मत्था टेकण दा मतलब यह वे कि अपनी मत नूं, अपने आपे नूं, अपनी खौमे नूं, जेड़ी इगो भी तू अपने सिर विच भरी बैठा है, मत्था टेकण दा मतलब मालक मैं अपनी ताकत, अपनी अकल, अपनी सियाणप सब कुछ छड़ दिती, मत्था टेकण दा अर्थ मैं अपने आप नूं तेरे समर्पण कर दिता है। मैं अर्ज कीती तीन एक गल्लां, हाथ जोड़ना, मत्था टेकना, ਜਾਂ ਸਤਿਗੁਰੂ ਦੀ ਪਰਿਕਰਮਾ ਕਰਨੀ। ਵੈਸੇ ਦਾਸ ਨੇ ਇੱਕ ਵਾਰੀ ਬੇਨਤੀ ਕੀਤੀ ਸੀ ਕਿ ਪਰਿਕਰਮਾ ਦੇ ਵੀ ਅੰਤਰੀਵ ਅਰਥ ਨੇ। ਮੈਂ ਅੱਜ ਥੋੜ੍ਹੀ ਜੋ ਗੱਲ ਦੁਹਰਾਉਣ ਲੱਗਾ ਤੇ ਆਪ ਜੀ ਦੇ ਸਨਮੁਖ, ਸਾਡੇ ਚ ਜਦੋਂ ਗ੍ਰਿਸਤ ਧਰਮ ਚ ਪ੍ਰਵੇਸ਼ ਕਰਦਾ ਬੱਚੀ ਬੱਚਾ ਤੇ ਗੁਰੂ ਗ੍ਰੰਥ ਸਾਹਿਬ ਦੀ ਪਰਿਕਰਮਾ ਕਰਦਾ ਸੱਜੇ ਹੱਥ ਰੱਖ ਕੇ, ਜਿਹਨੂੰ ਅਸੀਂ ਕਹਿੰਦੇ ਫੇਰੇ ਲੈਣੇ, ਪਰਿਕਰਮਾ ਰੱਬ ਦੀ ਬਣਾਈ ਹੋਈ ਇਸ ਕੁਦਰਤ ਵਿੱਚ, ਇਸ ਕਾਇਨਾਤ ਵਿੱਚ ਬੜੀ ਵੱਡੀ ਐਨਰਜੀ ਦੇ ਰਹੀ ਹੈ, ਬੜੀ ਵੱਡੀ ਤਾਕਤ ਹੈ ਪਰਿਕਰਮਾ। ਜਿਵੇਂ ਸੰਸਾਰ ਦੇ ਲਫ਼ਜ਼ੀ ਅਰਥ ਹੀ ਘੁੰਮਣਾ ਹੈ, ਸੰਸਾਰ ਦਾ ਅਰਥ ਹੈ ਜਿਹੜਾ ਘੁੰਮ ਰਿਹਾ ਹੈ। ਅਸੀਂ ਯੂਨੀਵਰਸ ਸ਼ਬਦ ਸੁਣਦੇ ਹਾਂ ਅੰਗਰੇਜ਼ੀ ਵਿੱਚ, ਇਹਦਾ ਅਰਥ ਜਿਹੜਾ ਇੱਕ ਦੇ ਦੁਆਲੇ ਘੁੰਮਦਾ ਹੈ। ਆ ਸੂਰਜ ਇਹਦੀ ਪਰਿਕਰਮਾ ਧਰਤੀ ਕਰ ਰਹੀ ਹੈ, ਆਪਣੇ ਧੁਰੇ ਦੇ ਉੱਤੇ ਘੁੰਮੀ ਜਾ ਰਹੀ ਹੈ, ਸੂਰਜ ਦੀ ਪਰਿਕਰਮਾ ਕਰ ਰਹੀ ਹੈ। ਪਰ ਕਿਸੇ ਨੇ ਕੋਈ ਤਣਾਅ ਪਾ ਕੇ, ਕੋਈ ਚੇਨ ਪਾ ਕੇ, ਕੋਈ ਪਟਾ ਪਾ ਕੇ, ਕੋਈ ਗਰਾਰੀਆਂ ਫਿੱਟ ਥੋੜਾ ਕੀਤੀਆਂ ਨੇ ਕਿ ਧਰਤੀ ਜਿਹੜੀ ਹੈ ਸੂਰਜ ਦੇ ਦੁਆਲੇ ਚੱਕਰ ਲਾ ਰਹੀ ਹੈ ਗਰਾਰੀ ਦੇ ਕੰਡਿਆਂ ਇਹਦੇ ਦੰਦਿਆਂ ਰਾਹੀਂ? ਨਹੀਂ, ਇੱਕ ਗ੍ਰੈਵਿਟੀ ਹੈ ਕਿ ਜਿਹੜੀ ਸੱਚਮੁੱਚ ਸੂਰਜ ਦੀ ਪਰਿਕਰਮਾ ਧਰਤੀ ਕਰ ਰਹੀ ਹੈ, ਧਰਤੀ ਦੀ ਪਰਿਕਰਮਾ ਚੰਦਰਮਾ ਕਰ ਰਿਹਾ ਹੈ। ਜੇ ਧਰਤੀ ਪਰਿਕਰਮਾ ਨਾ ਕਰੇ ਆ ਸੋ ਦਿਨ, ਇਹ ਰਾਤ, ਆ ਰੁੱਤਾਂ ਕਿਵੇਂ ਬਣਦੀਆਂ? ਜੇ ਪਰਿਕਰਮਾ ਨਹੀਂ ਕਰੇਗੀ ਇਹ ਰੁਕੇਗੀ, ਇਹਦਾ ਰੁਕਣਾ ਇਸ ਦੀ ਤਬਾਹੀ ਦਾ ਕਾਰਨ ਬਣ ਜਾਏਗਾ। ਮੈਂ ਅਰਜ਼ ਕਰਾਂ ਕਿ ਸਾਡਾ ਸਰੀਰ, ਇਹਦੇ ਵਿੱਚ ਵੀ ਤਾਂ ਪਰਿਕਰਮਾ ਹੋ ਰਹੀ ਹੈ। ਜੇ ਖੂਨ ਨਿਰੰਤਰ ਇਹਦੇ ਵਿੱਚ ਪਰਿਕਰਮਾ ਨਹੀਂ ਕਰ ਰਿਹਾ, ਚੱਲ ਨਹੀਂ ਰਿਹਾ, ਤੇ ਆਪਾਂ ਕਹਾਂਗੇ ਬੰਦੇ ਦੀ ਨਾੜੀਆਂ ਰੁਕ ਗਈਆਂ, ਜਿਹਨੂੰ ਹਾਰਟ ਅਟੈਕ ਆਪਾਂ ਕਹਿੰਦੇ। ਖੂਨ ਦਾ ਚੱਲਣਾ ਵੀ ਬਹੁਤ ਲਾਜ਼ਮੀ ਹੈ। ਗੁਰਮੁਖੋ, ਪਰਿਕਰਮਾ ਦਾ ਅਰਥ ਆਪਣੇ ਅਸਲੇ ਦੀ ਖਿੱਚ ਵਿੱਚ ਰਹਿਣਾ, ਆਪਣੇ ਮਾਲਕ ਦੀ ਸ਼ਬਦ ਦੀ ਖਿੱਚ ਵਿੱਚ ਰਹਿਣਾ। ਧੰਨ ਗੁਰੂ ਨਾਨਕ ਸਾਹਿਬ ਜੀ ਨੇ ਬਖਸ਼ਿਸ਼ ਕੀਤੀ ਉਹਨਾਂ ਦੀ ਜੋਤ ਨੇ। ਮੈਂ ਆਪਣਾ ਵਿਸ਼ੇ ਤੇ ਆਵਾਂ, ਬੰਦਨਾ ਹਰ ਬੰਦਨਾ ਗੁਣ ਗਾਵੋ ਗੋਪਾਲ ਰਾਏ। ਗੁਰੂ ਸਾਹਿਬ ਕਹਿੰਦੇ ਆ ਨਮਸਕਾਰ ਕਰ, ਮੱਥਾ ਟੇਕ ਹਰੀ ਨੂੰ ਤੇ ਉਹਦੇ ਗੁਣ ਗਾਇਆ ਕਰ। ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਦੇ ਬਚਨ ਤੋਂ ਅਸੀਂ ਸ਼ੁਰੂ ਕਰਨੇ, ਅਸੀਂ ਇੱਕ ਪਾਠ ਸਤਿਗੁਰਾਂ ਦਾ ਰੋਜ਼ ਕਰਨੇ। ਜਦੋਂ ਸੋਹਿਲਾ ਸਾਹਿਬ ਜੀ ਦਾ ਪਾਠ ਕੀਤਾ ਜਾਂਦਾ ਰਾਤ ਨੂੰ ਤੇ ਸਤਿਗੁਰੂ ਗੁਰੂ ਰਾਮਦਾਸ ਜੀ ਦਾ ਇੱਕ ਬਚਨ ਅਸੀਂ ਪੜ੍ਹਨੇ, ਉਸ ਬਚਨ ਵਿੱਚ ਮੱਥਾ ਟੇਕਣ ਦਾ ਜ਼ਿਕਰ ਹੈ। ਉਹ ਬਚਨ ਹੈ ਕਾਮ ਕ੍ਰੋਧ ਨਗਰ ਬਹੁ ਭਰਿਆ ਮਿਲ ਸਾਧੂ ਖੰਡਲ ਖੰਡਾ ਹੇ। ਵੇਖੋ ਮਹਾਰਾਜ ਤਰੀਕਾ ਦੱਸ ਰਿਹਾ, ਆ ਸਰੀਰ ਰੂਪੀ ਨਗਰ ਜਿਹੜਾ ਹੈ ਜਾਂ ਤਾਂ ਕਾਮੁਕ ਬਿਰਤੀ ਨਾਲ ਭਰਿਆ ਪਿਆ ਤੇ ਜਾਂ ਕ੍ਰੋਧ ਦੇ ਨਾਲ ਹੀ ਪੀੜਿਤ ਹੈ। ਕਾਮ ਕ੍ਰੋਧ ਨਗਰ ਬਹੁ ਭਰਿਆ ਮਿਲ ਸਾਧੂ ਖੰਡਲ ਖੰਡਾ ਹੇ। ਇਸ ਨਗਰ ਵਿੱਚ ਕਾਮ ਕ੍ਰੋਧ ਨੂੰ ਜੇ ਕੋਈ ਟੁਕੜੇ ਟੁਕੜੇ ਕਰ ਸਕਦਾ ਹੈ ਤੇ ਸਮਰੱਥ ਸਤਿਗੁਰੂ ਦਾ ਉਪਦੇਸ਼ ਹੀ ਇਹਨੂੰ ਖੰਡਨ ਕਰ ਸਕਦਾ ਹੈ। ਕਾਮ ਕ੍ਰੋਧ ਨਗਰ ਬਹੁ ਭਰਿਆ ਮਿਲ ਸਾਧੂ ਖੰਡਲ ਖੰਡਾ ਹੇ। ਪੂਰਬ ਲਿਖਤ ਲਿਖੇ ਗੁਰ ਪਾਇਆ ਮਨ ਖਰ ਲਿਵ ਮੰਡਲ ਮੰਡਾ ਹੈ। ਪੂਰਬ ਲਿਖਤ ਅਨੁਸਾਰ ਸਮਰੱਥ ਗੁਰੂ ਮਿਲਿਆ ਤੇ ਸੱਚ ਇਹ ਕਿ ਇਹ ਮਨ ਉਸ ਪਰਮਾਤਮਾ ਦੀ ਲਿਵ ਵਿੱਚ ਮੜਿਆ ਗਿਆ, ਉਹਦੇ ਵਿੱਚ ਜੁੜ ਗਿਆ। ਹੁਣ ਅਗਲੇ ਦੋ ਬਚਨ ਨੇ ਜੀ, ਕਰ ਸਾਧੂ ਅੰਜੁਲੀ ਪੁੰਨ ਵੱਡਾ ਹੈ। ਚਲੋ ਇਹ ਪਾਠ ਰੋਜ਼ ਕੀਤਾ ਜਾਂਦਾ, ਕਰ ਸਾਧੂ ਅੰਜੁਲੀ ਪੁੰਨ ਵੱਡਾ ਹੈ। ਕਰ ਸਾਧੂ, ਸਾਧੂ ਦਾ ਅਰਥ ਸਤਿਗੁਰੂ ਇੱਥੇ ਕਰਾਂਗੇ। ਅੰਜੁਲੀ ਦਾ ਅਰਥ ਬੁੱਕ ਵੀ ਹੁੰਦਾ, ਅੰਜੁਲੀ ਦਾ ਅਰਥ ਹੱਥ ਜੋੜਨਾ। ਕਰ ਸਾਧੂ ਅੰਜੁਲੀ ਪੁੰਨ ਵੱਡਾ ਹੈ, ਤੇਰੀ ਜ਼ਿੰਦਗੀ ਵਿੱਚ ਸਭ ਤੋਂ ਵੱਡਾ ਪੁੰਨ ਇਹ ਵੇ ਗੁਰਸਿੱਖਾ, ਤੂੰ ਆਪਣੇ ਸਤਿਗੁਰੂ ਦੇ ਅੱਗੇ ਦੋਨੋਂ ਹੱਥ ਜੋੜ ਦੇ। ਅਗਲਾ ਬਚਨ, ਕਰ ਡੰਡੋਤ ਪੁੰਨ ਵੱਡਾ ਹੈ। ਫਿਰ ਬੇਨਤੀ, ਇੱਥੇ ਬੰਦਨਾ ਕਰ ਬੰਦਨਾ, ਉੱਥੇ ਮਹਾਰਾਜ ਕਹਿੰਦੇ ਨੇ ਕਰ ਡੰਡੋਤ ਪੁੰਨ ਵੱਡਾ ਹੈ। ਸਭ ਤੋਂ ਵੱਡਾ ਪੁੰਨ ਹੈ ਦੋ ਗੱਲਾਂ ਦਾ, ਇੱਕ ਤੈਨੂੰ ਅੰਦਰੋਂ ਹੱਥ ਜੋੜਨ ਦੀ ਜਾਂਚ ਆ ਜਾਏ ਤੇ ਦੂਸਰਾ ਤੈਨੂੰ ਆਪਣੇ ਗੁਰੂ ਦੇ ਸਾਹਮਣੇ ਡੰਡੋਤ ਕਰਨ ਦੀ ਜਾਂਚ ਆ ਜਾਏ। ਦੋਨੋਂ ਪੁੰਨ ਨੇ। ਕਰ ਸਾਧੂ ਅੰਜੁਲੀ ਪੁੰਨ ਵੱਡਾ ਹੈ, ਕਰ ਡੰਡੋਤ ਪੁੰਨ ਵੱਡਾ ਹੈ, ਇਹ ਸਭ ਤੋਂ ਵੱਡਾ ਪੁੰਨ ਹੈ। ਦਾਸ ਬੇਨਤੀ ਕਰਦਾ, ਇੱਕ ਹੁੰਦਾ ਅਸ਼ਟਾਂਗ, ਇੱਕ ਹੁੰਦਾ ਡੰਡੋਤ। ਅਸ਼ਟਾਂਗ ਦਾ ਅਰਥ ਹੁੰਦਾ ਕਿ ਆਪਣੇ ਇਸ਼ਟ ਅੱਗੇ ਝੁਕਣ ਲੱਗਿਆਂ ਸਰੀਰ ਦੇ ਅੱਠ ਅੰਗ ਧਰਤੀ ਨੂੰ ਛੂੰਹਦੇ ਹੋਣ, ਜਿਵੇਂ ਹੱਥ ਨੇ, ਮਸਤਕ ਹੈ, ਸੀਨਾ ਹੈ, ਗੋਡੇ ਨੇ, ਪੈਰ ਨੇ, ਇਸ ਤਰ੍ਹਾਂ ਸਰੀਰ ਦੇ ਅੱਠ ਹਿੱਸੇ ਜ਼ਮੀਨ ਨੂੰ ਛੂੰਹਦੇ ਹੋਣ ਤੇ ਕਿਹਾ ਜਾਂਦਾ ਇਸ ਬੰਦੇ ਨੇ ਅਸ਼ਟਾਂਗ ਕੀਤਾ ਹੈ। ਇੱਕ ਹੈ ਡੰਡੋਤ, ਅਸ਼ਟਾਂਗ ਤੇ ਡੰਡੋਤ ਚ ਥੋੜਾ ਜਿਹਾ ਫਰਕ ਹੈ। ਅਸ਼ਟਾਂਗ ਦਾ ਮਤਲਬ ਦਾਸ ਨੇ ਕੀਤਾ ਅੱਠ ਹਿੱਸੇ ਸਰੀਰ ਦੇ ਅੱਠ ਥਾਂ ਜ਼ਮੀਨ ਨਾਲ ਟੱਚ ਕਰਨ, ਅਸ਼ਟਾਂਗ। ਪਰ ਜਿਹੜੀ ਡੰਡੌਤ ਹੈ, ਇਹ ਸ਼ਬਦ ਬਣਿਆ ਡੰਡ ਔਤ, ਡੰਡ ਔਤ ਦਾ ਅਰਥ ਡੰਡੇ ਦੀ ਤਰ੍ਹਾਂ, ਜਾਂ ਇੱਕ ਅਸੀਂ ਕਹਿੰਦੇ ਹਾਂ ਡੰਡਵਤ, ਡੰਡੇ ਦੀ ਤਰ੍ਹਾਂ। ਤੇ ਅਸੀਂ ਡੰਡੇ ਦੀ ਤਰ੍ਹਾਂ ਅਰਥ ਕਰਨੇ ਹਾਂ, ਇਹਦਾ ਮਤਲਬ ਸਿੱਧੇ ਲੰਮੇ ਪੈ ਕੇ, ਡੰਡੌਤ ਜਿਹਨੂੰ ਕਿਹਾ ਜਾਂਦਾ। ਹੁਣ ਇਹ ਸਿੱਧਾ ਲਿਟਣਾ ਇੱਕ ਸਰੀਰ ਦਾ ਬਾਰਮੁਖੀ ਚਿੰਨ੍ਹ ਹੈ, ਪਰ ਉਂਝ ਡੰਡੌਤ ਦੇ ਅਰਥ ਸੱਚ ਇਹ ਵੇ ਕਿ ਇਹ ਵੀ ਧੁਰ ਅੰਦਰ ਦੇ, ਜਿਵੇਂ ਹੱਥ ਜੋੜਨਾ, ਮੱਥਾ ਟੇਕਣਾ, ਇਸੇ ਤਰ੍ਹਾਂ ਡੰਡੌਤ। ਤੇ ਗੁਰਮੁਖ ਵਿਦਵਾਨਾਂ ਨੇ ਅਰਥ ਕੀਤੇ ਕਿ ਮੰਨ ਲਓ ਡੰਡ ਔਤ ਡੰਡੇ ਦੀ ਤਰ੍ਹਾਂ, ਇੱਕ ਆਦਮੀ ਨੇ ਆਪਣੇ ਹੱਥ ਵਿੱਚ ਡੰਡਾ ਪਕੜਿਆ, ਡਾਂਗ ਪਕੜੀ, ਸੋਟਾ ਪਕੜਿਆ। ਹੁਣ ਦੇਖੋ ਜਿਹਦੇ ਹੱਥ ਵਿੱਚ ਡੰਡਾ ਹੈ ਉਹਦੀ ਮਰਜ਼ੀ ਚੱਲਣੀ ਹੈ, ਡੰਡੇ ਦੀ ਨਹੀਂ ਚੱਲਣੀ। ਉਹ ਚਾਹੇ ਉਸ ਡੰਡੇ ਨੂੰ ਜ਼ਮੀਨ ਤੇ ਮਾਰੇ, ਉਹ ਚਾਹੇ ਉਸ ਡੰਡੇ ਨੂੰ ਘਰ ਦੀ ਕੰਧ ਨਾਲ, ਦੀਵਾਰ ਨਾਲ ਖੜਿਆ ਕਰਦਾ, ਉਹਦੀ ਇੱਛਾ ਹੋਵੇ ਤੇ ਉਸ ਡੰਡੇ ਨੂੰ ਜ਼ਮੀਨ ਤੇ ਸੱਟ ਦੇਵੇ, ਉਹਦੀ ਇੱਛਾ ਹੋਵੇ ਡੰਡੇ ਨੂੰ ਆਪਣੇ ਮੋਢੇ ਤੇ ਰੱਖ ਦੇਵੇ। ਸੱਚ ਇਹ ਵੇ ਕਿ ਜਿਸ ਦੇ ਹੱਥ ਵਿੱਚ ਡੰਡਾ ਹੈ, ਡੰਡੇ ਦੀ ਆਪਣੀ ਕੋਈ ਮਰਜ਼ੀ ਨਹੀਂ ਚੱਲਦੀ, ਸਿਰਫ ਜਿੰਨੇ ਹੱਥ ਚ ਪਕੜਿਆ ਹੈ ਮਰਜ਼ੀ ਉਹਦੀ ਹੀ ਚੱਲਦੀ ਹੈ। ਅਰਜ਼ ਮੈਂ ਕਰਨ ਲੱਗਾ ਕਿ ਕਰ ਡੰਡੌਤ ਪੁੰਨ ਵੱਡਾ ਹੈ, ਆਪਣੀ ਮਰਜ਼ੀ ਨੇ। ਇੱਕ ਬੜਾ ਸੋਹਣਾ ਸਮਝਣ ਵਾਸਤੇ ਇੱਕ ਦ੍ਰਿਸ਼ਟਾ ਉਦਾਹਰਣ ਹੈ, ਸ਼ੇਕਸਪੀਅਰ ਨੇ ਲਿਖਿਆ ਹੈ, ਮੈਂ ਸਿਰਫ ਇੱਕ ਉਦਾਹਰਣ ਲਈ ਉਹਦਾ ਨਾਮ ਵਰਤ ਲਿਆ। ਉਹ ਕਹਿੰਦਾ ਦੋ ਆਦਮੀ ਸੈਰ ਕਰਨ ਜਾ ਰਹੇ ਸਨ ਤੇ ਇੱਕ ਆਦਮੀ ਦਾ ਨੌਕਰ ਵੀ ਨਾਲ ਚੱਲ ਪਿਆ, ਤਿੰਨ ਜਣੇ ਹੋ ਗਏ ਤੇ ਇੱਕ ਆਦਮੀ ਦੇ ਹੱਥ ਵਿੱਚ ਡੰਡਾ ਸੀ। ਦੋਨੋਂ ਸੈਰ ਕਰਦੇ ਪਏ ਆ, ਉਹ ਕੋਈ ਜਲਦਿਆਂ ਚਲਦਿਆਂ ਗੱਲਬਾਤ ਕਰਦਿਆਂ ਗੱਲ ਸਮਝਾਉਣ ਲੱਗਾ ਤੇ ਨੌਕਰ ਨੂੰ ਗੱਲ ਨਹੀਂ ਸਮਝ ਪਈ। ਉਹਨੇ ਦੂਜੀ ਵਾਰੀ ਫਿਰ ਸਮਝਾਈ, ਉਹਨੂੰ ਫਿਰ ਸਮਝ ਨਹੀਂ ਪਈ। ਉਹਨੇ ਤੀਜੀ ਵਾਰੀ ਫਿਰ ਸਮਝਾਇਆ, ਨੌਕਰ ਨੂੰ ਫਿਰ ਸਮਝ ਨਾ ਪਈ ਤੇ ਪਤਾ ਨਹੀਂ ਉਹ ਖਿੱਚ ਗਿਆ ਤੀਜੀ ਵਾਰੀ ਤੇ ਡੰਡਾ ਪਕੜ ਕੇ ਉਹਨੂੰ ਜ਼ਮੀਨ ਦੇ ਉੱਤੇ ਪਟਕਾ ਕੇ ਦੋ ਤਿੰਨ ਵਾਰੀ ਮਾਰ ਕੇ ਕਹਿੰਦਾ ਹੈ ਕਿ ਤੈਨੂੰ ਤਿੰਨ ਵਾਰੀ ਸਮਝਾਇਆ ਤੇ ਤੈਨੂੰ ਫਿਰ ਵੀ ਨਾ ਸਮਝਿਆ, ਸਮਝ ਨਹੀਂ ਪਈ। ਤੇਰੇ ਨਾਲੋਂ ਤਾਂ ਡੰਡਾ ਚੰਗਾ ਜਿਹੜਾ ਪਹਿਲਾ ਇਸ਼ਾਰਾ ਹੀ ਸਮਝ ਗਿਆ, ਜਿੱਧਰ ਮੈਂ ਕੀਤਾ ਡੰਡਾ ਉਧਰ ਹੀ ਝੁਕ ਗਿਆ। ਉਸ ਨੌਕਰ ਨੇ ਇੱਕ ਗੱਲ ਕਹੀ, ਮਾਲਕ ਮੇਰੇ ਵਿੱਚ ਤੇ ਡੰਡੇ ਚ ਬੜਾ ਫਰਕ ਹੈ। ਕਹਿੰਦਾ ਜੀ ਕਿਉਂ? ਕਹਿੰਦਾ ਡੰਡਾ ਤੇਰੇ ਹੱਥ ਵਿੱਚ ਹੈ ਤੇ ਮੇਰੇ ਅੰਦਰ ਦੀ ਸਮਝ ਤੇਰੇ ਹੱਥ ਵਿੱਚ ਨਹੀਂ। ਫਿਰ ਸੁਣਿਓ, ਡੰਡਾ ਤੇਰੇ ਅਧੀਨ ਹੈ, ਤੇਰੇ ਹੱਥ ਵਿੱਚ ਹੈ, ਪਰ ਮੇਰੀ ਸਮਝ, ਮੇਰਾ ਅੰਦਰ ਤੇਰੇ ਹੱਥ ਵਿੱਚ ਨਹੀਂ। ਇਹਦਾ ਮਤਲਬ ਕਿ ਡੰਡੇ ਦਾ ਅਰਥ ਜਿਹਦੇ ਹੱਥ ਵਿੱਚ ਹੈ ਉਹਨੂੰ ਸਮਰਪਣ ਹੋ ਜਾਣਾ। ਗੁਰੂ ਰਾਮਦਾਸ ਬਚਨ ਕਰਦੇ ਆ, ਭਾਈ ਗੁਰਸਿੱਖੋ, ਜਿਵੇਂ ਡੰਡਾ ਹੱਥ ਵਾਲੇ ਦੀ ਮਰਜ਼ੀ ਅਨੁਸਾਰ ਚੱਲਦਾ, ਡੰਡੌਤ ਦਾ ਅਰਥ ਹੈ ਕਿ ਆਪਣੇ ਆਪ ਨੂੰ ਇਸ ਤਰ੍ਹਾਂ ਸਮਰਪਣ ਕਰਦੇ ਜਿਵੇਂ ਡੰਡਾ ਮਾਲਕ ਦੇ ਹੱਥ ਵਿੱਚ ਹੈ। ਸਮਰਪਣ ਕਰਨਾ ਇਹ ਵੀ, ਕਰ ਸਾਧੂ ਅੰਜੁਲੀ ਪੁੰਨ ਵੱਡਾ ਹੈ, ਕਰ ਡੰਡੌਤ ਪੁੰਨ ਵੱਡਾ ਹੈ। ਬਾਣੀ ਚ ਇੱਕ ਬਚਨ ਹੋਰ ਅਸੀਂ ਪੜ੍ਹਦੇ ਹਾਂ ਕਿ ਡੰਡੌਤ ਬੰਧਨ ਅਨਿਕ ਵਾਰ, ਬੰਦਨਾ ਕਰ ਬੰਦਨਾ ਗੁਣ ਗਾਵੋ ਗੋਪਾਲ ਰਾਏ। ਡੰਡੌਤ ਬੰਧਨ ਅਨਿਕ ਵਾਰ, ਅਨੇਕਾਂ ਵਾਰੀ ਮੈਂ ਹੱਥ ਜੋੜ ਕੇ ਨਮਸਕਾਰ ਕਰਨਾ ਡੰਡੇਵਤ। ਸਰਬ ਕਲਾ ਸਮਰੱਥ ਡੋਲਨ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ। ਮੈਂ ਡੰਡੇਵਤ ਸਮਰਪਣ ਹਾਂ, ਮੈਨੂੰ ਡੋਲਨ ਤੋਂ ਆਪ ਜੀ ਕਿਰਪਾ ਕਰਕੇ ਬਚਾ ਲਓ। ਮੈਂ ਸਿਰਫ ਇੱਕ ਬੇਨਤੀ ਕੀਤੀ ਕਿ ਇਹਦਾ ਅਰਥ ਬਾਰਮੁਖੀ ਵੀ ਹੈ, ਮੱਥਾ ਟੇਕਣਾ, ਇਹਦੇ ਅਰਥ ਅੰਦਰੂਨੀ ਵੀ ਨੇ। ਕਈ ਵਾਰੀ ਸੋਚਣਾ, ਬਾਬਾ ਫਰੀਦ ਸਾਹਿਬ ਸ਼ਕਰਗੰਜ ਅਸੀਂ ਕਹਿੰਦੇ ਹਾਂ, ਬੜੀ ਜ਼ਬਾਨ ਉਹਨਾਂ ਦੀ ਮਿੱਠੀ, ਉਹਨਾਂ ਦੀ ਜ਼ਬਾਨ ਇੰਨੀ ਮਿਠਾਸ ਭਰੀ ਸੀ ਜਿਹੜਾ ਉਹਨਾਂ ਦੇ ਦਾਇਰੇ ਵਿੱਚ ਆ ਜਾਂਦਾ ਸੀ, ਬਾਬਾ ਸਾਹਿਬ ਤੋਂ ਪ੍ਰਭਾਵਿਤ ਹੋਣ ਤੋਂ ਬਿਨਾਂ ਨਹੀਂ ਸੀ ਰਹਿੰਦਾ। ਪਰ ਉਹ ਸ਼ਰਈ ਪੱਕੇ ਸਨ, ਭਾਵੇਂ ਉਹ ਸੂਫੀ ਸਿਲਸਿਲੇ ਵਿੱਚੋਂ ਆਉਂਦੇ ਨੇ ਬਾਬਾ ਫਰੀਦ, ਪਰ ਸੂਫੀ ਹੋਣ ਦੇ ਬਾਵਜੂਦ ਵੀ ਜਿੱਥੋਂ ਤੱਕ ਉਹਨਾਂ ਦੇ ਨੇਮ ਦੀ, ਉਹਨਾਂ ਦੇ ਪ੍ਰੇਮ ਦੀ, ਉਹਨਾਂ ਦੀ ਆਪਣੀ ਇਮਾਨ ਦੇ ਪ੍ਰਤੀ ਸਮਰਪਣ ਸੀ, ਉੱਥੇ ਉਹ ਬਿਲਕੁਲ ਸਮਝੌਤਾ ਨਹੀਂ ਕਰਦੇ। ਕਈ ਵਾਰੀ ਮੈਂ ਇਹ ਬੇਨਤੀ ਕਰਨਾ, ਚਲੋ ਇਹ ਤਾਂ ਜਦੋਂ ਸਾਹਿਤ ਤੁਹਾਡੇ ਸਾਹਮਣੇ ਪਿਆ ਹੋਵੇ ਤੇ ਕੁਦਰਤੀ ਤੌਰ ਤੇ ਆਪਾਂ ਤੁਲਨਾ ਕਰਨੀ ਸ਼ੁਰੂ ਕਰ ਦਿੰਦੇ ਹਾਂ। ਦਾਸ ਨੇ ਇੱਕ ਦਿਨ ਬੇਨਤੀ ਕੀਤੀ, ਬਾਬੇ ਫਰੀਦ ਤੇ ਗੁਰੂ ਨਾਨਕ ਨੂੰ ਮਿਲਾ ਕੇ ਪੜ੍ਹੀਏ। ਸਿਰਫ ਇੱਕੋ ਉਦਾਹਰਨ ਦਿਆਂਗਾ, ਮੇਰੇ ਅੱਜ ਦੇ ਕਥਾ ਦੇ ਨਾਲੇ ਦਾ ਵਿਸ਼ਾ ਨਹੀਂ। ਸੋਹਿਲਾ ਸਾਹਿਬ ਦਾ ਪਹਿਲਾ ਸ਼ਬਦ ਤੇ ਬਾਬੇ ਫਰੀਦ ਦਾ ਪਹਿਲਾ ਸਲੋਕ ਦੋਨੋਂ ਪੰਜਾਬ ਦੇ ਨੇ ਤੇ ਦੋਨੋਂ ਪੰਜਾਬ ਦੇ ਕਲਚਰ ਨੂੰ ਆਧਾਰ ਬਣਾ ਕੇ ਗੱਲ ਕਰ ਰਹੇ ਆ ਤੇ ਗੱਲ ਦੋਨੋਂ ਮੌਤ ਦੀ ਕਰ ਰਹੇ ਨੇ। ਪਰ ਜਿਹੜਾ ਸਾਡਾ ਵਰਤਾਰਾ ਹੈ ਪੰਜਾਬ ਦਾ, ਜਿਵੇਂ ਬੱਚੀ ਨੂੰ ਮਾਈਏ ਪਾਉਣਾ, ਮੈਂ ਫਿਰ ਬੇਨਤੀ ਕਰਾਂਗਾ, ਇਹ ਰਸਮ ਹੈ, ਇਹਨੂੰ ਮਰਿਆਦਾ ਨਾਲ ਮਤ ਜੋੜਨਾ। ਮਰਿਆਦਾ ਇੱਕ ਹੁੰਦੀ ਹੈ, ਰਸਮਾਂ ਲੋਕਾਂ ਦੀਆਂ ਵੱਖੋ ਵੱਖਰੀਆਂ ਹੁੰਦੀਆਂ ਨੇ। ਕੇਸਾਂ 'ਚ ਤੇਲ ਪਾਉਣਾ, ਉਸ ਵਕਤ ਉਹਨੂੰ ਅਸੀਸ ਦੇਣ ਦੇ ਵਾਸਤੇ ਸੁਹਾਗ ਗਾਉਣੇ, ਗੁਰੂ ਨਾਨਕ ਸਾਹਿਬ ਨੇ ਉਹ ਕੇਸਾਂ 'ਚ ਪਿਆ ਹੋਇਆ ਤੇਲ ਤੇ ਵਿਆਹ ਦੀ ਮੁਕਰਰ ਕੀਤੀ ਹੋਈ ਤਰੀਕ ਤੇ ਉਸ ਪੰਜਾਬ ਦੇ ਕਲਚਰ ਨੂੰ ਆਧਾਰ ਬਣਾ ਕੇ ਕਿਹਾ ਕਿ ਜਿਵੇਂ ਬੱਚੀ ਦਾ ਦੇਣ ਮਹੀਨਾ ਸਮਾਂ ਮਿਥਿਆ ਜਾਏ ਤੇ ਕੇਸਾਂ 'ਚ ਤੇਲ ਪਾ ਲਓ, ਇਹਦਾ ਮਤਲਬ ਇਹਦੀ ਤਿਆਰੀ ਇਹ ਮਾਈਏ ਪੈ ਗਈ ਹੈ, ਹੁਣ ਇਸ ਘਰ 'ਚ ਕੰਮ ਨਹੀਂ ਕਰਨਾ, ਜਿਹਦੇ ਲੜ ਲੱਗੇਗੀ ਹੁਣ ਅਗਲੇ ਘਰ ਨੂੰ ਹੀ ਨਹੀਂ ਜਾਣਾ ਹੈ। ਮਤਲਬ ਤਾਂ ਇਹ ਹੈ, ਪਰ ਗੁਰੂ ਜੀ ਨੇ ਉਦਾਹਰਣ ਲਈ ਸੰਬਤ ਸਾਹਾ ਲਿਖਿਆ, ਮਿਲਕਰ ਪਾਵੋ ਤੇਲ, ਦਿਓ ਸੱਜਣ ਅਸੀਸੜੀਆਂ ਜੋ ਹੋਵੇ ਸਾਹਿਬ ਸਿਉ ਮੇਲ, ਘਰ ਘਰ ਏਕੋ ਪਹੁੰਚਾ, ਸਦੜੇ ਨਿਤ ਪਵਨ, ਸੱਦਨ ਖਾਰਾ ਸਿਮਰੀਏ ਨਾਨਕ ਸੇ ਦੇਹੇ ਆਵਨ ਆਵਨ। ਹੁਣ ਇੱਧਰ ਬਾਬੇ ਫਰੀਦ ਨੂੰ ਪੜ੍ਹੋ, ਉਹਨਾਂ ਦਾ ਪਹਿਲਾ ਸ਼ਲੋਕ ਹੈ, ਜਿੱਤ ਦਿਹਾੜੇ ਧਨ ਵਰੀ। ਗੁਰੂ ਨਾਨਕ ਸਾਹਿਬ ਕਹਿੰਦੇ ਸੰਬਤ ਸਾਹ ਲਿਖਿਆ, ਇੱਧਰ ਬਾਬਾ ਜੀ ਕਹਿ ਰਹੇ ਨੇ ਜਿੱਤ ਦਿਹਾੜੇ ਧਨ ਵਰੀ, ਸਾਹੇ ਲੈ ਲਿਖਾਏ ਮਲਕ ਜੇ ਕੰਨੀ ਸੁਣੀ ਦਾ, ਮੂੰਹ ਦਿਖਾਲੇ ਆਏ ਜਿੰਦ ਨਿਮਾਣੀ ਕੱਢੀਏ, ਹੱਡਾਂ ਕੂਕੜਕਾਏ ਸਾਹੇ ਲਿਖੇ ਨਾ ਚੱਲਣੀ। ਸੰਬਤ ਸਾਹ ਲਿਖਿਆ, ਸਾਹੇ ਲਿਖੇ ਨਾ ਚੱਲਣੀ। ਉੱਥੇ ਬਾਬਾ ਸਾਹਿਬ ਇਹ ਕਹਿ ਰਹੇ ਨੇ ਜਿੰਦੂ ਕੂ ਸਮਝਾਏ, ਜਿੰਦ ਵਹੁਟੀ ਮਰਨ ਵਰ ਲੈ ਜਾਸੀ ਪਰਨਾਏ। ਆ ਵਹੁਟੀ ਸ਼ਬਦ ਵੀ ਤਾਂ ਪੰਜਾਬ ਦਾ ਹੈ ਜੀ, ਭਾਵੇਂ ਬਹੁ ਸ਼ਬਦ ਵਰਦੇ ਆ, ਬਾਣੀ ਚ ਇਹ ਵੀ ਸ਼ਬਦ ਆਇਆ। ਪਰ ਇੱਥੇ ਮੈਂ ਬੇਨਤੀ ਕਰਾਂਗਾ ਕਿ ਉਹ ਦਰਵੇਸ਼ ਜਦੋਂ ਉਹਨਾਂ ਦੀ ਰਚਨਾ ਪੜ੍ਹਨੇ, ਆਪਾਂ ਚਾਰ ਸ਼ਬਦ ਨੇ ਉਹਨਾਂ ਦੇ ਸ਼ਲੋਕ ਨੇ, ਪਰ ਉਹਦੇ ਵਿੱਚੋਂ ਰੂਹਾਨੀਅਤ, ਸਰਬ ਵਿਆਪਕਤਾ, ਸਭ ਨੂੰ ਪਿਆਰ ਕਰਨਾ, ਉਹ ਇਹ ਨਹੀਂ ਕਹਿ ਰਹੇ ਕਿ ਸਿਰਫ ਇਸਲਾਮ ਵਾਲਾ ਬੰਦਾ ਹੀ ਪ੍ਰਵਾਨ ਹੈ। ਉਹ ਇੱਕ ਸ਼ਬਦ ਕਹਿੰਦੇ ਸਭਨਾ ਮਨ ਮਾਨਕ ਠਾਣ ਮੂਲ ਮਚਾਂਗਵਾ, ਜੇ ਤੋ ਪਿਰਿਆ ਦੀ ਸਿੱਖ ਤਾਂ ਹਿਆਓ ਨਾ ਠਾਹੇ ਕਹੀ ਦਾ, ਕਿਸੇ ਦਾ ਹਿਰਦਾ ਨਾ ਤੋੜ। ਪਰ ਜਦੋਂ ਸਜਦੇ ਦੀ ਗੱਲ ਚੱਲੀ, ਉਹਨਾਂ ਨੇ ਇੰਨੇ ਸ਼ਬਦ ਵਰਤੇ ਜੀ, ਮੈਂ ਸਖਤ ਨਹੀਂ ਕਹਾਂਗਾ, ਆਹ ਸ਼ਬਦ ਵਰਤੇ, ਉੱਠ ਫਰੀਦਾ ਉਜੂ ਸਾਜ, ਬੰਦਨਾ ਖਰ ਬੰਦਨਾ ਗੁਣ ਗਾਵੋ ਗੋਪਾਲ ਰਾਏ, ਮੱਥਾ ਵੀ ਟੇਕ ਤੇ ਉਹਦੇ ਗੁਣ ਵੀ ਗਾ। ਉੱਠ ਫਰੀਦਾ ਉਜੂ ਸਾਜ, ਸੁਬਾ ਨਿਵਾਜ ਗੁਜਾਰ, ਜੋ ਸਿਰ ਸਾਈਂ ਨਾ ਨਿਵੈ, ਜਿਹੜਾ ਮੱਥਾ ਨਹੀਂ ਟੇਕਦਾ, ਜੋ ਸਿਰ ਸਾਈਂ ਨਾ ਨਿਵੈ ਸੋ ਸਿਰ ਕੱਪ ਉਤਾਰ, ਵੱਢ ਦੇ ਉਸ ਸਿਰ ਨੂੰ ਜਿਹੜਾ ਸਿਰ ਮਾਲਕ ਅੱਗੇ ਝੁਕਦਾ ਨਹੀਂ। ਫਿਰ ਅਗਲਾ ਬਚਨ, ਜੋ ਸਿਰ ਸਾਈਂ ਨਾ ਨਿਵੈ ਸੋ ਸਿਰ ਕੀਜੈ ਕਾਏ, ਕਹਿੰਦੇ ਕੁੰਨੇ ਹੇਠ ਜਲਾਈਏ ਬਾਲਣ ਸੰਦੇ ਥਾਏ, ਉਹਨੂੰ ਵਲਟੋਈ ਥੱਲੇ
ਕੁੰਨੇ ਥੱਲੇ ਹਾਂਡੀ ਥੱਲੇ ਫੂਕ ਦਿਓ ਸਿਰ ਨੂੰ, ਜਿਹੜਾ ਹੰਕਾਰੀ ਸਿਰ ਆਪਣੇ ਮੁਰਸ਼ਦ ਅੱਗੇ ਝੁਕਦਾ ਨਹੀਂ ਪਿਆ। ਹੁਣ ਇੱਥੇ ਉਹਨਾਂ ਨੇ ਝੁਕਣ ਦੀ ਗੱਲ ਕਹੀ। ਫਿਰ ਜਦੋਂ ਬਾਣੀ ਚ ਹੋਰ ਅਸੀਂ ਦੇਖਾਂਗੇ, ਮੇਰੀ ਅਰਜ਼ ਸੁਣਿਓ, ਮੈਂ ਬੰਦਨਾ ਦੇ ਅਰਥ ਵੈਸੇ ਸਿੱਧੇ ਕਰ ਜਾਣੇ ਸਨ, ਮੱਥਾ ਟੇਕਣਾ। ਗੁਰਬਾਣੀ ਨੇ ਇਸ ਨੂੰ ਹੋਰ ਗਹਿਰਾਈ ਵਿੱਚ ਲਿਆ, ਕਹਿਣ ਲੱਗੇ ਸਿਰ ਵੱਢਣ ਦਾ ਮਤਲਬ ਵੀ ਆਪਣੀ ਖੌਮੇ ਨੂੰ ਵੱਢ ਦੇ। ਨਾਨਕ ਸੇਵਕ ਸੋਈ ਆਖੀਐ ਜੋ ਸਿਰ ਧਰੈ ਉਤਾਰ, ਸਤਿਗੁਰ ਕਾ ਭਾਣਾ ਮਨ ਲੈ ਸ਼ਬਦ ਰੱਖੇ ਉਰਤਾਰ। ਇਹ ਹੈ ਸਿਰ ਅਰਪਣ ਕਰਨਾ। ਗੁਰੂ ਜੀ ਨੇ ਅੱਜ ਕਿਹਾ ਬੰਦਨਾ ਖਰ ਬੰਦਨਾ ਗੁਣ ਗਾਵੋ ਗੋਪਾਲ ਰਾਏ। ਮਹਾਰਾਜ ਤਾਂ ਹੀ ਕਹਿੰਦੇ ਨੇ ਨਾਰਾਇਣ ਨਰਪਤ ਨਮਸਕਾਰ ਹੈ, ਐਸੇ ਗੁਰ ਕੋ ਬਲ ਬਲ ਜਾਈਐ ਆਪ ਮੁਕਤ ਮੋਹਿ ਤਾਰੈ। ਬਾਬਾ ਜੀ ਕਹਿੰਦੇ ਨਮਸ਼ ਭਾਈ ਸਾਹਿਬ ਨਮਸਕਾਰ ਗੁਰਦੇਵ ਕੋ, ਸਤ ਨਾਮ ਜਿਸ ਮੰਤਰ ਸੁਣਾਇਆ, ਭਵਜਲ ਵਿੱਚੋਂ ਕੱਢ ਕੇ ਮੁਕਤ ਪਦਾਰਥ ਮਾਹੇ ਸਮਾਇਆ। ਆਪ ਪਰਿਕਰਮਾ ਕਰਦੇ ਹੋ ਸਰੋਵਰ ਵੱਡੀ, ਦੋ ਪਰਿਕਰਮਾ ਨੇ ਨਾ ਦਰਬਾਰ ਸਾਹਿਬ ਜੀ, ਇੱਕ ਵੱਡੀ ਪਰਿਕਰਮਾ ਹੈ ਇੱਕ ਛੋਟੀ ਪਰਿਕਰਮਾ। ਵੱਡੀ ਪਰਿਕਰਮਾ ਜਦੋਂ ਕੋਈ ਸ਼ਬਦ ਕਹੇ ਇਹਦੇ ਸਿੱਧਾ ਮਤਲਬ ਹੈ ਸਰੋਵਰ ਦੀ ਪਰਿਕਰਮਾ, ਤੇ ਜਦੋਂ ਛੋਟੀ ਪਰਿਕਰਮਾ ਕੋਈ ਕਹੇ ਇਹਦਾ ਮਤਲਬ ਹੈ ਸਤਿਗੁਰੂ ਦੇ ਉਸ ਮੰਦਰ ਦੀ ਹਰਿਮੰਦਰ ਦੀ ਦਰਬਾਰ ਸਾਹਿਬ ਦੀ ਪਰਿਕਰਮਾ। ਦੋ ਪਰਿਕਰਮਾ ਅਸੀਂ ਸ਼ਬਦ ਵਰਤਨੇ ਹਾਂ ਜੀ ਆਮ ਤੌਰ ਤੇ, ਸਰੋਵਰ ਦੀ ਪਰਿਕਰਮਾ ਨੂੰ ਵੱਡੀ ਪਰਿਕਰਮਾ, ਹਰਿਮੰਦਰ ਸਾਹਿਬ ਦੀ ਨੂੰ ਅਸੀਂ ਛੋਟੀ ਪਰਿਕਰਮਾ ਕਹਿੰਦੇ। ਮੈਂ ਥੋੜਾ ਜਿਹਾ ਅੱਜ ਫਿਰ, ਕਿਉਂਕਿ ਗੁਰੂ ਰਾਮਦਾਸ ਦਾ ਪੁਰਬ ਕੱਲ ਮਨਾਇਆ ਤੇ ਅੱਜ ਤੇ ਕੱਲ ਦੋ ਦਿਨ ਨੇ ਦਾਸ ਕੋਲ, ਮੈਂ ਥੋੜਾ ਜਿਹਾ ਧਿਆਨ ਹਿਸਟਰੀ ਵਿੱਚ ਆਪ ਜੀ ਦਾ ਫਿਰ ਗੁਰੂ ਨਾਨਕ ਸਾਹਿਬ ਵੱਲ ਜਾਣਾ ਚਾਹੁੰਦਾ, ਕਿਉਂਕਿ ਮਹਾਰਾਜ ਜੀ ਦਾ 550 ਸਾਲਾਂ ਹੈ। ਪਿਛਲੇ ਦਿਨੀ ਵੀ ਆਪਾਂ ਵਾਚਿਆ, ਮੈਨੂੰ ਖਾਸ ਕਰਕੇ ਤਿੰਨ ਸ਼ਖਸੀਅਤਾਂ ਸ਼ਰਧਾ ਚ ਭਿੱਜੀਆਂ, ਮੈਂ ਤਿੰਨਾਂ ਦੇ ਬਚਨ ਜਨਮ ਸਾਖੀ ਚੋਂ ਲਏ ਨੇ। ਚਲੋ ਸ਼ਬਦਾਵਲੀ ਭਾਵੇਂ ਉਹ ਨਾ ਵਰਤੀਏ, ਸਭ ਤੋਂ ਪਹਿਲਾਂ ਰਾਏ ਬੁਲਾਰ ਜੀ, ਸੱਚੀ ਮੁੱਚੀ ਉਹ ਉਮਰ ਕਰਕੇ ਵੱਡਾ ਹੈ, ਪਰ ਜਦੋਂ ਮੇਰੇ ਸਤਿਗੁਰੂ ਦੇ ਅੰਦਰ ਦੀ ਰਹਿਮਤ ਦੀ ਉਹਨੂੰ ਸਮਝ ਪੈਂਦੀ ਏ, ਉਹ ਏਡਾ ਬਜ਼ੁਰਗ ਵੀ ਬਾਬਾ ਜੀ ਦੇ ਅੱਗੇ ਝੁਕਣ ਨੂੰ ਤਿਆਰ ਹੋ ਜਾਂਦਾ ਹੈ। ਦੂਸਰਾ, ਜਿਹਨੇ ਬਹੁਤ ਮੁਹੱਬਤ ਕੀਤੀ, ਸਭ ਤੋਂ ਪਹਿਲਾਂ ਸਮਝਿਆ ਜੇ ਪਿਤਾ ਜੀ ਕਿਤੇ ਕੁਰਕਤ ਸਖਤ ਵੀ ਬੋਲੇ ਤੇ ਧੀਆਂ ਵਾਲਾ ਜ਼ੋਰ, ਤੇ ਯਾਦ ਰੱਖਿਓ ਮੈਂ ਇੱਕ ਬੇਨਤੀ ਕਰਾਂ, ਧੀ ਦਾ ਜ਼ੋਰ ਹੁੰਦਾ ਹੈ ਪਰ ਜਿੰਨੀ ਦੇਰ ਤੱਕ ਮਾਂ ਪਿਓ ਸਿਰ ਤੇ ਹੁੰਦੇ ਆ। ਇਹ ਇਸ ਨੂੰ ਮੇਰੀ ਗੱਲ ਨੂੰ ਮਹਿਸੂਸ ਨਾ ਕੋਈ ਕਰਿਓ, ਪਿਓ ਦੇ ਜਿਉਂਦਿਆਂ ਮਾਂ ਦੇ ਜਿਉਂਦਿਆਂ ਸੱਚਮੁੱਚ ਇੱਕ ਬੜਾ ਵੱਡਾ ਜ਼ੋਰ ਚੱਲਦਾ ਹੈ। ਜਦੋਂ ਕਿਤੇ ਬਾਬਾ ਕਾਲੂ ਜੀ ਸਖਤ ਬੋਲਦੇ ਆ ਤੇ ਬੇਬੇ ਆਪਣੇ ਧੀਆਂ ਵਾਲਾ ਜ਼ੋਰ ਵੀ ਦਿਖਾ ਦਿੰਦੇ ਆ ਪਿਤਾ ਨੂੰ, ਪਹਿਲਾਂ ਰਾਏ ਬੁਲਾਰ, ਦੂਸਰੀ ਬੇਬੇ ਨਾਨਕੀ, ਤੇ ਤੀਸਰੀ ਮੈਂ ਬੇਨਤੀ ਕਰਾਂਗਾ ਅਤਿ ਸਨਮਾਨਯੋਗ ਭਾਈਆ ਜੈ ਰਾਮ ਜੀ। ਤਿੰਨਾਂ ਦੇ ਮੈਂ ਇੱਕ ਇੱਕ ਬਚਨ ਲਿਆ ਹੈ, ਇਹ ਵੀ ਗੱਲ ਝੁਕਣ ਨਾਲ ਸੰਬੰਧਿਤ, ਤਾਂ ਮੈਂ ਲਿਆ, ਮੈਂ ਵਿਸ਼ੇ ਤੋਂ ਦੂਰ ਨਹੀਂ ਨਿਕਲਾਂਗਾ। ਰਾਏ ਬੁਲਾਰ, ਉਹਨੂੰ ਤਿੰਨ ਘਟਨਾਵਾਂ ਬਹੁਤ ਪ੍ਰਭਾਵਿਤ ਕਰਦੀਆਂ। ਮੈਂ ਇਹ ਜਾਣ ਕੇ ਰੱਖਿਆ ਸੀ ਵੀ ਗੁਰੂ ਨਾਨਕ ਸਾਹਿਬ ਦਾ ਪੁਰਬ ਹੈ, ਮਨਾ ਤੇਰੀ ਆਸਥਾ ਬਣ ਜਾਏ ਬਾਬਾ ਜੀ ਦੀ ਹੋਰ। ਉਹਨੂੰ ਤਿੰਨ ਘਟਨਾਵਾਂ, ਇੱਕ ਖੇਤੀ ਹਰੀ ਹੋਣੀ, ਦੂਸਰਾ ਬ੍ਰਿਸ਼ ਦੀ ਛਾਂ ਨਾ ਫਿਰਨੀ, ਰੁੱਖ ਦੀ ਛਾਂ ਨਾ ਫਿਰਨੀ, ਤੀਸਰੀ ਸਰਪ ਛਾਇਆ। ਚਲੋ ਇਹਨਾਂ ਤਿੰਨਾਂ ਦਾ ਜ਼ਿਕਰ ਇਤਿਹਾਸ ਨੇ ਕੀਤਾ। ਜਦੋਂ ਦੇਖਦਾ ਵੀ ਰੁੱਖ ਦੀ ਛਾਂ ਬਾਬਾ ਜੀ ਦੇ ਚਿਹਰੇ ਤੇ ਨਹੀਂ ਫਿਰੀ, ਤੇ ਉਹ ਬਾਬਾ ਕਾਲੂ ਜੀ ਨੂੰ, ਪਿਤਾ ਜੀ ਨੂੰ ਘਰ ਬੁਲਾਉਂਦਾ ਹੈ। ਉਹਦੇ ਸ਼ਬਦ ਸੁਣਿਓ ਸ਼ਰਧਾ ਵਾਲੇ। ਜਨਮ ਸਾਖੀ ਵਾਲਾ ਕਹਿੰਦਾ ਬਾਬਾ ਕਾਲੂ ਜੀ ਆ ਜਾਂਦੇ ਆ ਤੇ ਮਨ ਚ ਇਹ ਹੀ ਫੁਰਨਾ ਫੁਰਦਾ, ਮਨ ਚ ਆਉਂਦਾ ਕਿਤੇ ਨਾਨਕ ਨੇ ਕੁਝ ਅੱਜ ਕੁਝ ਹੋ ਤਾਂ ਨਹੀਂ ਗਿਆ, ਕਿਸੇ ਨੇ ਸ਼ਿਕਾਇਤ ਤਾਂ ਨਹੀਂ ਕਰ ਦਿੱਤੀ। ਅੱਜ ਜਦੋਂ ਥੋੜੇ ਜਿਹੇ ਸਹਿਮ ਨੂੰ ਲੈ ਕੇ ਆਉਂਦੇ ਆ ਤੇ ਰਾਏ ਬੁਲਾਰ ਜੀ ਅੱਗੋਂ ਉੱਠ ਖੜੇ ਹੁੰਦੇ ਆ, ਬਾਬਾ ਕਾਲੂ ਸਾਹਿਬ ਦੇ ਅਦਬ ਲਈ ਉੱਠ ਖੜੇ ਹੁੰਦੇ ਆ। ਬਾਬਾ ਕਾਲੂ ਜੀ ਸਮਝ ਜਾਂਦੇ ਨੇ ਕਿ ਅੱਜ ਕੋਈ ਸ਼ਿਕਾਇਤ ਨਹੀਂ। ਜਦੋਂ ਕੋਲ ਆਉਂਦੇ ਆ, ਹੱਥ ਪਕੜਦੇ ਆ, ਕਹਿੰਦੇ ਆ ਕਾਲੂ ਸੁਣਿਓ ਸ਼ਬਦ, ਮਤਾਂ ਆਪਣੇ ਪੁੱਤਰ ਨੂੰ ਫਿੱਟ ਮਾਰ ਆਖਦਾ ਹੋਵੇ, ਇਹ ਜਨਮ ਸਾਖੀ ਦੇ ਬੋਲ ਨੇ। ਕਾਲੂ ਮਤਾ ਆਪਣੇ ਪੁੱਤਰ ਨੂੰ ਫਿੱਟ ਮਾਰ ਆਖਦਾ ਹੋਵੇ, ਇਹਦਾ ਅਰਥ ਸਮਝ ਗਿਆ ਨਾ ਕਿ ਮਤਾ ਆਪਣੇ ਪੁੱਤਰ ਨਾਨਕ ਨੂੰ ਤੂੰ ਜ਼ਬਾਨ ਤੋਂ ਮਾੜੇ ਲਫ਼ਜ਼ ਵਰਤੇ, ਪਿਉਂਖ ਹੈ ਸਖ਼ਤ ਲਫ਼ਜ਼ ਵਰਤੇ, ਮੈਂ ਨਹੀਂ ਉਹ ਅਰਥ ਕਰਾਂਗਾ ਫਿੱਟ ਮਾਰ। ਮਤਾ ਨਾਨਕ ਨੂੰ ਫਿੱਟ ਮਾਰ ਆਖਦਾ ਹੋਵੇ, ਨਾਲ ਹੀ ਸ਼ਰਧਾ ਚ ਭਿੱਜਾ ਬੰਦਾ ਹੋਏ, ਜਗੀਰਦਾਰ ਅੱਖਾਂ ਭਰ ਕੇ ਕਹਿੰਦਾ ਹੈ ਇਹ ਮਹਾਂਪੁਰਖ ਹੈ, ਇਹ ਮਹਾਂਪੁਰਖ ਹੈ, ਤੇ ਦੂਜਾ ਸ਼ਬਦ ਕਹਿੰਦਾ ਹੈ ਇਸ ਕਰਕੇ ਮੇਰਾ ਸ਼ਹਿਰ ਵਸਦਾ ਹੈ, ਮੇਰੇ ਧਨ ਪਾਗ ਨੇ, ਇਹ ਮੇਰੇ ਸ਼ਹਿਰ ਵਿੱਚ ਪੈਦਾ ਹੋਇਆ ਹੈ। ਕਾਲੂ ਤੇਰੇ ਧਨ ਪਾਗ ਨੇ, ਇਹ ਤੇਰਾ ਪੁੱਤਰ ਬਣ ਕੇ ਆਇਆ ਹੈ, ਫਿੱਟ ਮਾਰ ਨਾ ਕਹੀਂ, ਇਹਦੇ ਕਰਕੇ ਮੇਰਾ ਸ਼ਹਿਰ ਵਸਦਾ ਹੈ। ਬਾਬਾ ਕਾਲੂ ਉੱਠ ਕੇ ਕਹਿੰਦਾ ਰਾਏ ਜੀ ਖੁਦਾਏ ਦੀਆਂ ਖੁਦਾਏ ਜਾਣੇ, ਕਿਉਂਕਿ ਬਾਪੂ ਹੈ ਨਾ ਉਹ ਚੀਜ਼ ਨਜ਼ਰ ਨਹੀਂ ਆ ਰਹੀ। ਹੁਣ ਉਹ ਸ਼ਰਧਾ ਚ ਭਿੱਜੇ ਦਾ ਅੰਦਰ ਦੇਖੋ, ਹਜ਼ੂਰ ਦੇ ਸਨਮੁਖ ਉਹ ਸਿਰ ਝੁਕਾਉਂਦੇ ਨੇ, ਰਾਏ ਬੁਲਾਰ ਸਾਹਿਬ ਅਦਬ ਕਰਦੇ ਆ, ਉਹਨਾਂ ਅੱਗੇ ਝੁਕਦੇ ਨੇ। ਦੂਜੀ ਗੱਲ ਮੈਂ ਇੱਕ ਉਦਾਹਰਨ ਹੋਰ, ਸਨਮਾਨਯੋਗ ਬੇਬੇ ਨਾਨਕੀ ਜੀ ਹੈ, ਮੈਂ ਥੋੜਾ ਜਿਹਾ ਇਤਿਹਾਸ ਚ ਗਿਆ, ਮੈਂ ਖਿਮਾ ਪਹਿਲਾਂ ਮੰਗ ਲਾਂਗਾ, ਮਤਾਂ ਘਰਾਂ ਸੁਣਨ ਵਾਲੇ ਸੋਚਣ ਵੀ ਸਬਜੈਕਟ ਕਿਹੜਾ ਤੇ ਕਿੱਧਰ, ਪਰ ਇਹਦੇ ਨਾਲ ਮਿਲੇਗਾ। ਗੁਰੂ ਨਾਨਕ ਸਾਹਿਬ ਸੁਲਤਾਨਪੁਰ ਜਾਂਦੇ ਆ, ਬੇਬੇ ਨਾਨਕੀ ਦੇ ਘਰ ਜਾਂਦੇ ਨੇ, ਇੱਕ ਦਿਨ ਬਾਹਰੋਂ ਕੋਈ ਸਮਾਂ ਹੋਇਆ ਘਰ ਨਹੀਂ ਗਏ, ਤੇ ਭਾਈ ਮਰਦਾਨਾ ਸਾਹਿਬ ਕਹਿੰਦੇ ਨੇ ਬਾਬਾ ਜੀ ਬੇਬੇ ਬਹੁਤ ਯਾਦ ਕਰਦੀ ਹੈ। ਚਲੇ ਜਾਂਦੇ ਆ, ਜਦੋਂ ਦਰਵਾਜ਼ਾ ਖੜਕਾਉਂਦੇ ਨੇ, ਸਾਖੀ ਕਰ ਕਹਿੰਦਾ ਬੇਬੇ ਨਾਨਕੀ ਆ ਕੇ ਦਰਵਾਜ਼ਾ ਖੋਲਦੀ ਹੈ, ਦੇਖਦੇ ਨੇ ਸਾਹਮਣੇ ਕਿ ਮੇਰਾ ਵੀਰ ਖਲੋਤਾ ਹੈ, ਸ਼ਰਧਾ ਚ ਭਿੱਜੀ ਹੋਈ, ਕੁਝ ਨਹੀਂ ਸੋਚਦਾ, ਇੱਕੋ ਦਮ ਗੁਰੂ ਨਾਨਕ ਸਾਹਿਬ ਦੇ ਚਰਨਾਂ ਤੇ ਮੱਥਾ ਟੇਕਣ ਨੂੰ ਤੰਬੀ ਹੈ। 5 ਸਾਲ ਵੱਡੇ ਨੇ, ਇੱਕੋ ਦਮ ਮੱਥਾ ਟੇਕਣ ਦਾ ਤੰਬੀ ਜਦੋਂ, ਤੇ ਸਤਿਗੁਰੂ ਕੀ ਕਰਦੇ ਆ ਆਪਣੇ ਦੋਨਾਂ ਹੱਥਾਂ ਨਾਲ ਬੇਬੇ ਨਾਨਕੀ ਦੇ ਸਿਰ ਨੂੰ ਪਕੜ ਲੈਂਦੇ ਨੇ, ਸਿਰ ਨੂੰ ਪਕੜ, ਭੈਣ ਦੇ ਸਿਰ ਨੂੰ ਆਪਣੇ ਸੀਨੇ ਨਾਲ ਲਾਉਂਦੇ ਨੇ, ਤੇ ਨਾਲ ਫਿਰ ਕਹਿੰਦੇ ਨੇ ਬੇਬੇ ਤਾਂ ਹੀ ਤਾਂ ਮੈਂ ਤੇਰੇ ਘਰ ਨਹੀਂ ਆਉਂਦਾ, ਤੂੰ ਮੈਨੂੰ ਵੇਖ ਕੇ ਉੜਨੀ ਕਿਉਂ ਹੈ, ਉੜਨੀ ਦਾ ਸਮਝ ਗਿਆ ਨਾ ਜੀ, ਝੁਕਦੇ ਕਿਉਂ, ਤੁਸੀਂ ਕਿਉਂ ਮੱਥਾ ਟੇਕਦੇ ਹੋ ਮੈਨੂੰ, ਤਾਂ ਹੀ ਤਾਂ ਬੇਬੇ ਤੇਰੇ ਕੋਲ ਆਉਂਦਾ ਨਹੀਂ, ਤੂੰ ਮੈਨੂੰ ਵੇਖ ਕੇ ਉੜਨੀ ਕਿਉਂ, ਮੈਂ ਕਿਉਂ ਝੁਕਨੀ ਹੈ, ਤੂੰ ਵੱਡੀ ਹੈ, ਤੂੰ ਰੱਬ ਦੀ ਭਗਤ ਹੈ, ਤੂੰ ਸ਼ਰਧਾ ਚ ਭਿੱਜੀ ਹੈ, ਤੇਰੇ ਜੈਸਾ ਕੋਈ ਨਹੀਂ, ਤੂੰ ਕਿਉਂ ਝੁਕਨੀ ਮੇਰੇ ਅੱਗੇ, ਤੂੰ ਵੱਡੀ ਹੈ। ਅੱਗੋ ਸ਼ਰਧਾ ਚ ਭੁੱਜ ਕੇ ਕਹਿੰਦੀ ਏ ਮੈਂ ਵੀਰ ਜਾਣ ਕੇ ਨਹੀਂ ਝੁਕਦੀ, ਮੈਂ ਆਪਣਾ ਪੀਰ ਜਾਣ ਕੇ ਝੁਕਨੀ ਹਾਂ, ਤੂੰ ਮੇਰਾ ਮੁਰਸ਼ਦ ਹੈ, ਮੈਂ ਮੱਥਾ ਟੇਕਣੀ ਖਾਂ ਇਸ ਕਰਕੇ। ਤੇ ਸੱਚ ਇਹ ਵੀ ਕੱਲ ਇੱਕ ਸੱਜਣ ਨੇ ਕੁਸ਼ਚਨ ਕੀਤਾ, ਤੇ ਮੈਂ ਇਹ ਨਹੀਂ ਕਿ ਸਵਾਲਾਂ ਦਾ ਜਵਾਬ ਕੋਈ ਸਟੇਜ ਤੇ ਦੇਣ ਆਇਆ, ਹਾਂ ਹਰ ਉਸ ਸਵਾਲ ਦਾ ਜਵਾਬ ਹੈ ਜਿਹੜਾ ਸੁਹਿਰਦਤਾ ਨਾਲ ਗੁਣ ਗ੍ਰਾਹਕ ਦੀ ਬਿਰਤੀ ਨਾਲ ਪੁੱਛਿਆ ਜਾਏ, ਤੇ ਜਿਹੜਾ ਅਪਮਾਨਿਤ ਕਰਨ ਵਾਸਤੇ, ਕਿਸੇ ਦੀ ਬੇਇੱਜ਼ਤੀ ਕਰਨ ਵਾਸਤੇ, ਹੇਠੀ ਕਰਨ ਵਾਸਤੇ ਸਵਾਲ ਪੁੱਛਿਆ ਜਾਏ ਉਹਦਾ ਉੱਤਰ ਕਦੀ ਵੀ ਨਹੀਂ ਹੁੰਦਾ। ਉਹ ਬੰਦਾ ਪਹਿਲਾਂ ਹੀ ਤਿਆਰੀ ਕਰੀ ਹੁਣ ਬੈਠਾ ਮੇਰੀ ਬੇਇੱਜ਼ਤੀ ਕਰਨੀ, ਉਹਦਾ ਕੋਈ ਉੱਤਰ ਨਹੀਂ। ਸਵਾਲ ਸੀ ਕਿ ਬੇਬੇ ਨਾਨਕੀ ਦੇ ਘਰ ਸੰਤਾਨ ਨਹੀਂ, ਆਪ ਸਭ ਨੂੰ ਪਤਾ ਸ਼ਾਦੀ ਹੋਈ। ਉਹਦਾ ਅਗਲਾ ਸਵਾਲ ਸੀ ਕਿ ਉਹਨਾਂ ਕਦੀ ਮੰਗਿਆ ਨਹੀਂ। ਮੈਂ ਬੇਨਤੀ ਕੀਤੀ ਵੀ ਜਿੰਨੀ ਕੁ ਮੈਨੂੰ ਸਮਝ ਹੈ ਸੱਚੀ ਮੁੱਚੀ ਉਹਨੇ ਮੰਗਿਆ ਵੀ ਨਹੀਂ, ਤੇ ਇਸ ਬੇਬੇ ਨੂੰ ਆਮ ਸੰਸਾਰੀਆਂ ਨਾਲ ਤੁਲਨਾ ਮਤ ਦੇਣੀ। ਯਾਦ ਰੱਖਿਓ ਗੁਰੂ ਨਾਨਕ ਸਾਹਿਬ ਦੀ ਭੈਣ ਹੈ ਤੇ ਉਹਨੂੰ ਪਹਿਚਾਨਣ ਵਾਲੀ, ਉਹਨੇ ਮੰਗਿਆ ਜ਼ਰੂਰ ਪਰ ਜ਼ਿੰਦਗੀ ਚ ਉਹਨੇ ਪੁੱਤਰ ਧੀ ਕਿਤੇ ਨੂੰ ਉਲੇਖ ਮਿਲਦਾ ਉਹਨੇ ਮੰਗਿਆ ਹੋਵੇ। ਹਾਂ ਜਦੋਂ ਸਤਿਗੁਰੂ ਉਦਾਸੀ ਤੋਂ ਪਹਿਲੀ ਤੋਂ ਬਾਅਦ ਆਉਂਦੇ ਨੇ ਸੁਲਤਾਨਪੁਰ, ਬੇਬੇ ਸ਼ਾਮ ਨੂੰ ਬੈਠੀ ਵੀਰ ਨੂੰ ਪ੍ਰਸ਼ਾਦਾ ਛਕਾ ਕੇ ਕਹਿੰਦੀ ਹੈ ਕਿ ਮੈਂ ਤੁਹਾਡੇ ਨਾਲ ਇੱਕ ਗੱਲ ਕਰਨੀ ਹੈ। ਮਹਾਰਾਜ ਕਹਿੰਦੇ ਬੇਬੇ ਤੂੰ 32 ਦੰਦਾਂ ਵਿੱਚੋਂ ਕੁਝ ਮੰਗ ਤਾਂ ਸਹੀ, ਕਦੀ ਤੂੰ ਮੰਗੇ ਨਹੀਂ ਮੇਰੇ ਤੋਂ, ਕੁਛ ਦੱਸ ਮੈਂ ਕੀ ਕਰ ਸਕਣਾ ਤੇਰੇ ਲਈ। ਕਹਿਣ ਲੱਗੀ ਵੀਰਾ ਤੂੰ ਰਾਹੀ ਹੈ, जगत जलंदे नू ठारन वाला खें, कोई पता नहीं बेपरवाह तू हुणे तुर पवे, मैं इको चीज मंगनी आ, मैं कल नू शरीर त्याग जाना है, मेरा संस्कार अपने हत्थी करके जाई, बस यही मंगिया, श्रद्धा मंगी, प्यार मंगिया। मैं बेनती करा राय बुलार दी श्रद्धा, बेबे नानकी दी श्रद्धा। तीसरा शब्द मैं एक होर कह देना कि भाइया जय राम जी, पहला घर जदों प्रौहणा दो ही शब्द वरदे सन, बेटी का पति आना जां कहिंदे सन साडे घर बीबी का प्रौहणा आया, बच्ची का प्रौहणा आया, ते आम तौर ते दूजे कहिंदे सन साडा भाइया आया। हुण नहीं भाइया शब्द वरदे, सब शब्दावली चेंज चूंज हो गई, मामा मामू बन गया, चाचा चाचू बन गया, भैन दीदी बन गई है, ते भाइया जिहड़ा सी ओह जीजू बन गया है। नहीं, भाइया शब्द बड़ा प्यारा है। एक दिन भाइया जय राम जी घर च ने, मैं ये तिना गल्लां जिहड़ियां कीतियां ने विद प्रूफ, ये साडा जो लिटरेचर है जन्म साखी दा उहदे विचों ने। अज खमोश ने भाइया जय राम जी, कोल बैठे कहिंदे आ नानकी, कहिंदे जी दसो, कहिंदे आ परमेश्वर बहुत धन है। सुनियो उन्हां दी अवस्था कित्थे है, परमेश्वर बहुत धन है, ते नाल कहिंदे आ नेत्र सिजल हो जांदे आ, ते बेबे जी कहिंदे आ उह तां है ही धन, उस जैसा कोई नहीं। कहने हां नानकी, परमेश्वर तनख है, ते दूजा नाल शब्द कहते ने परमेश्वर तनख है, ते साडा नानक भी तनख है। देखो शब्द छोटे महाराज उम्र करके, नानक जी भी धन ने। तीसरा शब्द कहते हैं नानकी तू भी तनख है, तू नानक दी भैन है, परमेश्वर जी धन ने, नानक तनख है, नानकी तू भी तनख है, तुसी नानक दे भैन हो। नाल चुप करके कहिंदे ने थोड़े थोड़े असी भी तन हो गए हां, साडा रिश्ता तुहाडे नाल बन गया है। हुण देखो ये शब्द कैसे प्यार च भिजे, थोड़े थोड़े असी भी तन हो गए, साडा रिश्ता बन गया। आप नूं ज्ञात होवे बेबे नानकी जी ने चलाना कीता, हजूर अपने हत्थी संस्कार कीता, संस्कार करके वापस आए, ते भाइया जय राम जी कहिंदे ने हुण रुक जायो दो चार दिन, मैं भी चलाना कर जाना है, मेरा संस्कार हत्थी करके जाया जी। याद सुनियो ये साडे इन्हां घटनावां नूं क्यों अखां तो ले करने कि ये शरदा च भिजे ने। भाइया जय राम मत्था टेकदा पिया, बेबे नानकी मत्था टेक रही है, राय बुलार जैसा जगीरदार जिन्हां ये कहिंदा है भी ये शहर हुण मेरे बापू दे नाम ते नहीं, ये राय भोए दी तलवंडी नहीं, ये ननकायणा है। चलो असी ननकाणा कहने आ, पर नाम ता असल च ननकायणा है ना, शब्द है नानक आयण, आयण दा अर्थ घर, ननकायणा इहदा अर्थ ये राय भोए दा घर नहीं, ये मेरे मुरशद गुरु नानक साहिब दा घर है। सिर्फ एक बेनती होर करके, गल है बंदना खर बंदना, बस आपां भी मत्था टेकी उस तरह। ते दो काम, एक मत्था नाल गुरु जी कहिंदे ने जे केवल मत्था रह गया गुण ना गाए ते मत्था पखंड बन जाएगा, उहदा खंडन भी कीता, सलाम जवाब दोवें करे मुंडो कुत्था जाए। नाल ए भी कहदा सीस नवाए क्या थी है जां हृदय कसुते हुए, जे अंदर शुद्ध नहीं ते तेरे मत्था टेकन दा की फायदा। गुरु गोबिंद सिंह जी कहिंदे आ कामना अधीन सदा दामना प्रवीन, एक भावना बहीन कैसे पावे जगदीश को, तेरे अंदर दी भावना होए मत्था टेकन ली। आप सारे नमस्कार करके आयो, चलो आपां बैठे हां, संगतां घर च देश विदेश सुनदे आ, आपां सारिआं ने ना पहला मत्था कित्थे टेकने आ, जदों आपां इस राही मंजी साहिब जां लंगर अगों अंदर इंटर प्रवेश करिए, पहला मत्था चलो परिक्रमा च टेकने, उस तो बाद असी सज्जे हथ रख के दरबार साहिब नूं चलने। पहला मत्था इथों निकलांगे ਤੇ ਪਹਿਲਾ ਮੱਥਾ ਅਸੀਂ ਟੇਕਨੇ ਆ ਬਾਬਾ ਦੀਪ ਸਿੰਘ ਜੀ ਦੇ ਸ਼ਹੀਦ ਗੰਜ ਨੂੰ, ਇੱਥੇ ਟੇਕਨੇ ਆ ਨਾ ਬਾਬਾ ਸਾਹਿਬ ਦਾ ਸ਼ਹੀਦ ਗੰਜ ਉਸੇ ਸਥਾਨ ਤੇ। ਤੇ ਮੈਂ ਇੱਕ ਵਾਰ ਇੱਥੇ ਬਾਬਾ ਜੀ ਦੇ ਜਨਮ ਦਿਹਾੜੇ ਤੇ ਕਿਹਾ ਸੀ ਮੱਥੇ ਦੁਨੀਆਂ ਬਹੁਤ ਟੇਕਦੀ ਹੈ, ਲੱਖਾਂ ਰੋਜ਼ ਇੱਥੇ ਮੱਥੇ ਟੇਕ ਰਹੇ ਆ, ਪਰ ਗੁਰਮੁਖੋ ਸੱਚ ਇਹ ਵੇ ਅਰਦਾਸ ਕਰੋ ਕਿ ਮੱਥਾ ਟੇਕ ਕੇ ਮੱਥੇ ਤੇ ਸਕਿਨ ਤੇ ਚਮੜੀ ਤੇ ਨਿਸ਼ਾਨ ਬਹੁਤ ਪੈ ਜਾਂਦੇ ਨੇ, ਕੋਈ ਇਹੋ ਜਿਹਾ ਮੱਥਾ ਟੇਕ ਜਿੱਥੇ ਤੂੰ ਮੱਥਾ ਟੇਕ ਜਾ ਰਹਿੰਦੀ ਦੁਨੀਆਂ ਤੱਕ ਜ਼ਮੀਨ ਉੱਤੇ ਨਿਸ਼ਾਨ ਪੈ ਜਾਏ। ਮੱਥੇ ਤੇ ਨਿਸ਼ਾਨ ਪੈਂਦੇ ਆ, ਉਰਦੂ ਦਾ ਇੱਕ ਵਿਦਵਾਨ ਕਹਿੰਦਾ ਨਿਸ਼ਾਨੀ ਸਜੂਦ ਤੇਰੀ ਜ਼ੰਬੀ ਪਰ ਹੁਆ ਤੋ ਕਿਆ। ਇਹ ਜ਼ੰਬੀ ਸ਼ਬਦ ਮੈਂ ਵਰਤਿਆ, ਬੇਖ ਹੈ, ਮੀਮ ਨਹੀਂ ਜ਼ਮੀ ਨਹੀਂ, ਜ਼ੰਬੀ ਦਾ ਅਰਥ ਮੱਥਾ। ਨਿਸ਼ਾਨੀ ਸਜੂਦ ਤੇਰੀ ਜ਼ੰਬੀ ਪਰ ਹੁਆ ਤੋ ਕਿਆ, ਜੇ ਮੱਥਾ ਟੇਕ ਕੇ ਤੇਰੇ ਮੱਥੇ ਤੇ ਨਿਸ਼ਾਨ ਪਿਆ ਤੇ ਕੀ ਮੱਥਾ ਟੇਕਿਆ, ਕੋਈ ਐਸਾ ਸਜਦਾ ਕਰ ਕਿ ਜ਼ਮੀ ਪਰ ਵੀ ਨਿਸ਼ਾਨ ਰਹੇ, ਕੋਈ ਐਸਾ ਮੱਥਾ ਟੇਕ ਜ਼ਮੀਨ ਤੇ ਨਿਸ਼ਾਨ ਰਹੇ। ਤੇ ਸਨਮਾਨਯੋਗ ਧੰਨ ਧੰਨ ਬਾਬਾ ਦੀਪ ਸਿੰਘ ਉਹਨਾਂ ਨੇ ਦਮਦਮਾ ਸਾਹਿਬ ਤੋਂ ਚੱਲਦਿਆਂ ਕਿਹਾ ਸੀ ਮੈਂ ਓਨੀ ਦੇਰ ਤੱਕ ਨਹੀਂ ਮਰਨਾ ਜਿੰਨੀ ਦੇਰ ਤੱਕ ਗੁਰੂ ਰਾਮਦਾਸ ਦੇ ਦਰ ਤੇ ਮੱਥਾ ਨਾ ਟੇਕ ਲਵਾਂ। ਪਿਆਰਿਓ ਯਾਦ ਰੱਖੋ ਇਹ ਵੀ ਇੱਕ ਬੰਦਨਾ ਹੈ, ਇਹ ਵੀ ਇੱਕ ਨਮਸਕਾਰ ਹੈ। ਅੱਜ ਸਤਿਗੁਰੂ ਗੁਰੂ ਅਰਜੁਨ ਦੇਵ ਜੀ ਨੇ ਬਖਸ਼ਿਸ਼ ਕੀਤੀ, ਕਹਿੰਦੇ ਮੱਥਾ ਟੇਕੋ ਤੇ ਅੰਦਰੋਂ ਗੁਣ ਗਾਓ ਉਹਦੇ, ਬੰਦਨਾ ਹਰ ਬੰਦਨਾ ਨਮਸਕਾਰ ਹੈ ਖਰੀ ਨੂੰ, ਨਮਸਕਾਰ ਹੈ ਮੁਰਸ਼ਦ ਨੂੰ ਮਾਲਕ ਨੂੰ, ਗੁਣ ਗਾਵੋ ਗੋਪਾਲ ਰਾਏ, ਧਰਤੀ ਦੀ ਪਾਲਣਾ ਕਰਨ ਵਾਲੇ ਉਸ ਕਰਤੇ ਪੁਰਖ ਦੇ ਗੁਣਾਂ ਨੂੰ ਵੀ ਗਾਓ, ਮੱਥਾ ਵੀ ਟੇਕੋ ਸਮਰਪਣ ਹੋ ਜਾਓ, ਮਹਾਰਾਜ ਸਾਨੂੰ ਕਹਿ ਰਹੇ। ਤੇ ਨਾਲ ਸਤਿਗੁਰੂ ਕਹਿੰਦੇ ਨੇ ਗੋਬਿੰਦ ਦੇ ਗੁਣ ਜ਼ਰੂਰ ਗਾਵੋ ਰਹਾਓ। ਇੱਕ ਤੁਕ ਹੈ ਜਿਹੜੀ ਸਤਿਗੁਰਾਂ ਨੇ ਆਰੰਭ ਵਿੱਚ ਰਹਾਓ ਦੀ ਦਰਜ ਕੀਤੀ ਹੈ,
ਵੱਡਾ ਭਾਗ ਭੇਟੇ ਗੁਰਦੇਵਾ।
ਅਗਲੇ ਬਚਨ ਵੱਡਾ ਭਾਗ ਭੇਟੇ ਗੁਰਦੇਵਾ, ਬਹੁਤ ਵੱਡੇ ਭਾਗ ਨੇ। ਦੋ ਸ਼ਬਦ ਗੁਰਦੇਵਾ, ਚਲੋ ਪਾਠ ਇਕੱਠਾ ਕਰ ਰਹੇ ਹਾਂ। ਦੇਵ ਦਾ ਅਰਥ ਹੁੰਦਾ ਚਾਨਣ ਪ੍ਰਕਾਸ਼, ਗੁਰਦੇਵਾ ਜੋਤ ਰੂਪ ਪ੍ਰਕਾਸ਼ ਸਵਰੂਪ ਸਾਨੂੰ ਸਤਿਗੁਰੂ ਮਿਲੇ ਨੇ। ਗੁਰਮੁਖੋ ਬਹੁਤ ਵੱਡੇ ਭਾਗ ਨੇ, ਵੱਡੇ ਭਾਗ ਭੇਟੇ ਗੁਰਦੇਵਾ, ਭੇਟੇ ਦਾ ਅਰਥ ਨਾ ਮਿਲਣਾ ਮਿਲਾਪ ਹੋਣਾ, ਬੜੇ ਵੱਡੇ ਭਾਗ ਨੇ ਸਾਡੇ ਕਿ ਸਾਨੂੰ ਧੰਨ ਗੁਰੂ ਨਾਨਕ ਸਾਹਿਬ ਜੈਸਾ ਮੁਰਸ਼ਦ ਮਿਲਿਆ ਹੈ। ਵੱਡੇ ਭਾਗ ਨੇ, ਮੈਂ ਅਰਥ ਕਰ ਰਿਹਾ ਜੋ ਅਖਰੀ ਅਰਥ ਇਹੀ ਨੇ ਕਿ ਵੱਡੇ ਭਾਗ ਨੇ ਸਾਨੂੰ ਪ੍ਰਕਾਸ਼ ਸਰੂਪ ਸਤਿਗੁਰੂ ਮਿਲੇ ਆ, ਤੇ ਭਾਗਾਂ ਤੋਂ ਬਿਨਾਂ ਥੋੜਾ ਮਿਲਦੇ ਆ। ਸੰਤ ਸਭਾ ਓਟ ਗੁਰ ਪੂਰੇ, ਧੁਰ ਮਸਤਕ ਲੇਖ ਲਿਖਾਏ, ਨਾਨਕ ਸਤਿਗੁਰ ਤਿਨਾ ਮਿਲਾਇਆ ਜਿਨ੍ਹਾਂ ਧੁਰੇ ਪਿਆ ਸੰਜੋਗ, ਨਦਰ ਕਰੇ ਜੇ ਆਪਣੀ ਤਾਂ ਨਦਰੀ ਸਤਿਗੁਰ ਪਾਇਆ। ਵੱਡੇ ਭਾਗ ਨੇ, ਗੁਰਮੁਖੋ ਮਨ ਉਦਾਸ ਹੁੰਦਾ ਹੈ, ਖਿਝਦਾ ਹੈ, ਕਈ ਵਾਰੀ ਕਹਿ ਦਿੰਦਾ ਕਿੱਡੇ ਭਾਗ ਮਾੜੇ ਨੇ। ਗੁਰੂ ਅਰਜਨ ਸਾਹਿਬ ਕਹਿੰਦੇ ਨਾ, ਜਦੋਂ ਤੂੰ ਇਸ ਦਰ ਤੇ ਮੱਥਾ ਟੇਕ ਲੈ, ਗੁਰੂ ਅੱਗੇ ਨਮਸਕਾਰ ਕਰ, ਤੂੰ ਬੜਾ ਵੱਡੇ ਭਾਗਾਂ ਵਾਲਾ ਹੈ ਜਿਨ੍ਹਾਂ ਨੂੰ ਸਤਿਗੁਰੂ ਦਾ ਮਿਲਾਪ ਹੋਇਆ ਹੈ। ਵੱਡੇ ਭਾਗ ਭੇਟੇ ਗੁਰਦੇਵਾ, ਵੱਡੇ ਭਾਗਾਂ ਨਾਲ ਜੋਤ ਸਰੂਪ ਪ੍ਰਕਾਸ਼ ਸਰੂਪ ਸ਼ਬਦ ਸਰੂਪ ਸਤਿਗੁਰੂ ਦਾ ਮਿਲਾਪ ਹੁੰਦਾ ਹੈ।
ਕੋਟ ਪਰਾਦ ਮਿਟੇ ਹਰ ਸੇਵਾ।
ਸਤਿਗੁਰੂ ਵੱਡੇ ਭਾਗਾਂ ਨਾਲ ਮਿਲ ਤਾਂ ਗਏ ਸਤਿਗੁਰੂ, ਪਰ ਮੈਂ ਤਾਂ ਗਲਤੀਆਂ ਬੜੀਆਂ ਕੀਤੀਆਂ, ਬੜੀਆਂ ਭੁੱਲਾਂ ਕੀਤੀਆਂ, ਬੜੇ ਅਪਰਾਧ ਕੀਤੇ, ਨੀਚ ਤੋਂ ਨੀਚ ਕਰਮ ਕੀਤਾ। ਸਤਿਗੁਰੂ ਕਹਿੰਦੇ ਨੇ ਆ ਤੈਨੂੰ ਤਾਂ ਹੀ ਤਾਂ ਦੱਸਣ ਲੱਗਾ, ਕੋਟ ਪਰਾਧ ਮਿਟੇ ਹਰ ਸੇਵਾ। ਕੋਟ ਦਾ ਅਰਥ ਹੈ ਕਰੋੜਾਂ, ਪਰਾਧ ਦਾ ਲਫ਼ਜ਼ੀ ਅਰਥ ਹੈ ਭੁੱਲਾਂ ਗਲਤੀਆਂ ਗੁਨਾਹ, ਮਿਟੇ ਦਾ ਅਰਥ ਹੈ ਖਤਮ ਹੋ ਜਾਣਗੇ। ਕਿਵੇਂ? ਹਰ ਸੇਵਾ, ਸਤਿਗੁਰੂ ਮਿਲੇ ਆ, ਸਤਿਗੁਰੂ ਤੈਨੂੰ ਖਰੀ ਦੀ ਸੇਵਾ ਦੱਸਣਗੇ, ਤੇ ਸੇਵਾ ਕਰਕੇ ਸਿਮਰਨ ਕਰਕੇ ਇੱਕ ਤੂੰ ਕਰੋੜ ਅਪਰਾਧ ਕਹਿ ਰਿਹਾ, ਕਰੋੜਾਂ ਜਨਮਾਂ ਦੇ ਅਪਰਾਧ ਵੀ ਗੁਰੂ ਮਿਟਾ ਦਿੰਦਾ ਜਦੋਂ ਕੋਈ ਸਿਮਰਨ ਤੇ ਸੇਵਾ ਦੀ ਦਾਤ ਨਾਲ ਨਿਵਾਜਿਆ ਜਾਂਦਾ ਹੈ। ਹਾਂ, ਇਹ ਗੱਲ ਯਾਦ ਰੱਖਿਓ, ਮੇਰੀ ਬੇਨਤੀ ਹੈ, ਸਮਾਜ ਨੇ ਕਦੀ ਮਾਫ਼ ਨਹੀਂ ਕਰਨਾ, ਇਹ ਪੱਥਰ ਤੇ ਲਿਖ ਕੇ ਮੈਂ ਦੇ ਦਿਆਂਗਾ। ਕਿਸੇ ਤੋਂ ਕੋਈ ਗੁਨਾਹ ਹੋ ਜਾਏ, ਗਲਤੀ ਹੋ ਜਾਏ, ਭੁੱਲ ਹੋ ਜਾਏ, ਅਪਰਾਧ ਹੋ ਜਾਏ, ਸਿਸਟਮ ਤੇ ਸਮਾਜ ਕਦੀ ਵੀ ਮਾਫ਼ ਨਹੀਂ ਕਰੇਗਾ। ਰੱਬ ਇਹਨਾਂ ਕੋ ਬਖਸ਼ਿੰਦੇ ਉਹ ਮੱਥੇ ਦੇ ਲੇਖ ਵੀ ਮਾੜੇ ਮੇਟ ਕੇ ਰੱਖ ਦੇਗਾ, ਪਰ ਦੁਨੀਆ ਆਪਣੇ ਹਿਰਦੇ ਤੋਂ ਨਹੀਂ ਮਿਟਣ ਦਿੰਦੀ। ਮਹਾਰਾਜ ਕਹਿੰਦੇ ਕਰੋੜਾਂ ਜਨਮਾਂ ਦੇ ਪਾਪ ਮਿਟ ਜਾਂਦੇ ਨੇ। ਹੁਣ ਇੱਥੇ ਇੱਕ ਪ੍ਰਸ਼ਨ ਵੀ ਇੰਨੇ ਕਿਤੇ ਪਾਪ ਕਿਵੇਂ ਮਿਟ ਗਏ? ਕੋਟ ਅਪਰਾਧ ਮਿਟੇ ਹਰ ਸੇਵਾ? ਗੁਰੂ ਸਾਹਿਬ ਕਹਿੰਦੇ ਨੇ ਹਾਂ, ਇਹ ਸਮਝਾਉਣ ਲਈ ਕਹਿ ਰਹੇ ਆ। ਹਜ਼ੂਰ ਕਹਿੰਦੇ ਨੇ ਇੰਦਨ ਕੀਤਨ ਮੋਹ ਘਨਾ ਭੋਰੀ ਦਿੱਤੀਅਮ ਭਾਏ। ਇੰਦਨ ਦਾ ਅਰਥ ਲੱਕੜਾਂ ਬਾਲਣ, ਜਵਲਨਸ਼ੀਲ ਪਦਾਰਥ। ਤੂੰ ਲੱਕੜਾਂ ਜਿਤਨੀਆਂ ਮਰਜ਼ੀ ਇਕੱਠਾਂ ਕਰ, ਕਰੋੜਾਂ ਗੰਢਾਂ ਲੱਕੜਾਂ ਦੀਆਂ ਪੰਡਾਂ ਇਕੱਠੀਆਂ ਕਰ ਲੈ, ਪਰ ਕਰੋੜਾਂ ਮਨ ਲੱਕੜ ਨੂੰ, ਕਰੋੜਾਂ ਮਨ ਕਹਿ ਰਿਹਾ, ਕਰੋੜਾਂ ਮਨ ਲੱਕੜ ਨੂੰ ਫੂਕਣ ਵਾਸਤੇ ਕਰੋੜਾਂ ਮਨ ਕੋਲਿਆਂ ਦੀ ਲੋੜ ਨਹੀਂ। ਇੱਕ ਨਿੱਕੀ ਜੀ ਅੱਗ ਦੀ ਚੰਗਿਆਰੀ ਕਰੋੜਾਂ ਮਨ ਲੱਕੜਾਂ ਦੀਆਂ ਗੱਠਾਂ ਫੂਕ ਦਿੰਦੀ ਹੈ। ਇੱਕ ਖਿੰਨ ਗੁਰੂ ਤੇਰੇ ਤੇ ਨਦਰ ਭਰਦਾ, ਬਖਸ਼ਿਸ਼ ਕਰਦਾ, ਇੱਕ ਵਾਰੀ ਵਾਹਿਗੁਰੂ ਕਿਹਾ ਤੇਰੇ ਕਰੋੜਾਂ ਜਨਮਾਂ ਦੇ ਪਾਪ ਕੱਟੇ ਜਾਣਗੇ। ਪਰ ਉਹ ਇਸ ਇੱਕ ਵਾਰ ਦਾ ਅਰਥ ਇਹ ਨਹੀਂ ਕਿ ਉਦੋਂ ਬਾਅਦ ਬੰਦਾ ਪਾਪ ਕਰਦਾ। ਮਹਾਰਾਜ ਕਹਿੰਦੇ ਇੰਦਨ ਕੀਤਨ ਮੂੰਹ ਘਣਾ ਭੋਰੀ ਦਿੱਤੀਆਂ ਭਾਏ, ਮਨ ਵਿਸੰਦੜੋ ਸੱਚ ਸ਼ੋ ਨਾਨਕ ਹੱਬੇ ਦੁਖੜੇ ਉਲਾਖੇ। ਘੋਰ ਦੁਖਿਅੰਗ ਕੋਟ ਅਪਰਾਧ ਮਿਟੇ ਹਰ ਸੇਵਾ, ਘੋਰ ਦੁਖਿਅੰਗ ਅਨਕ ਹੱਤਿਅੰਗ ਜਨਮ ਦਰਿਦਰੰਗ ਮਾਂ ਬਖਿਆਦੰਗ। ਆਚਾਰ ਬਚਨ ਕੋਰ ਦੁਖਿੰਗ, ਬੰਦੇ ਨੂੰ ਉਹ ਦੁੱਖ ਚੰਬੜ ਜਾਏ ਜਿਹਦਾ ਕਿਤੇ ਇਲਾਜ ਹੀ ਕੋਈ ਨਹੀਂ। ਅਨਕ ਹੱਤਿਅੰਗ, ਪਤਾ ਨਹੀਂ ਕਿੰਨੇ ਕੁ ਕਤਲ ਕਰ ਦਿੱਤੇ ਜ਼ਿੰਦਗੀ ਚ। ਕੋਰ ਦੁਖਿੰਗ ਅਨਕ ਹੱਤਿਅੰਗ ਜਨਮ ਦਰਿਦਰੰਗ, ਜਨਮਾਂ ਜਨਮਾਂਤਰਾਂ ਦਾ ਦਰਿਦਰੀ। ਮਾਂ ਬਖਿਆਦੰਗ, ਸੱਚੀ ਮੁੱਚੀ ਜਿਹਦੇ ਘਰ ਚ ਕਦੀ ਝਗੜਾ ਮੁੱਕੇ ਹੀ ਨਾ। ਗੁਰੂ ਅਰਜਨ ਸਾਹਿਬ ਕਹਿੰਦੇ ਨੇ ਆਹ ਇਹ ਚਾਰੇ ਮੁੱਕ ਜਾਣਗੇ, ਮਿਟੰਤ ਸਗਲ ਸਾਰੇ ਮਿਟਣਗੇ, ਸਿਮਰੰਤ ਹਰ ਨਾਮ ਨਾਨਕ ਕੋਟ ਅਪਰਾਧ ਮਿਟੇ ਹਰ ਸੇਵਾ। ਸਿਮਰਨ ਰਾਹੀਂ, ਸੇਵਾ ਰਾਹੀਂ ਮਿਟੰਤ ਸਗਲ ਸਿਮਰੰਤ ਹਰ ਨਾਮ ਨਾਨਕ ਜੈਸੇ ਪਾਵਕ ਕਾਸ਼ਤ ਭਸਮੰਗ ਕਰੋਤ। ਜਿਵੇਂ ਅੱਗ ਦੀ ਇੱਕ ਚੰਗਿਆੜੀ ਲੱਕੜ ਨੂੰ ਫੂਕ ਦਿੰਦੀ। ਇੱਕ ਬਚਨ ਹੋਰ, ਕੋਟ ਅਪਰਾਧ ਮਿਟੇ ਹਰ ਸੇਵਾ, ਸੱਚੀ ਮੁੱਚੀ ਮਿਟਦੇ ਆ ਜੀ। ਮਹਾਰਾਜ ਕਹਿੰਦੇ ਆ ਕਾਮ ਕ੍ਰੋਧ ਮੋਹ ਵਸ ਕੀਆ, ਕਿਰਪਨ ਲੋਭ ਪਿਆਰ। ਲਾਲਚੀ ਵੀ, ਕਾਮੀ ਵੀ, ਕ੍ਰੋਧੀ ਵੀ ਸਾਰੇ ਔਗਣ। ਚਾਰੇ ਕਿਲ ਵਿਖ ਉਨ ਅੱਗ ਕੀਏ, ਚਾਰ ਬੱਜਰ ਪਾਪ ਵੀ ਕੀਤਾ। ਬ੍ਰਹਮ ਗਿਆਨੀ ਦੀ ਖਤੀਆ ਹੱਤਿਆ, ਕੰਨਿਕਾਂ ਦਾ ਮਾਰਨਾ, ਅਣਚਾਰੀ ਦਾ ਧਾਨ ਖਾਣਾ, ਕੰਨਿਆਂ ਨੂੰ ਮਾਰਨਾ, ਗਊ ਨੂੰ ਮਾਰਨਾ, ਇਹ ਸ਼ਬਦ ਵਰਤੇ ਆ। ਜਦੋਂ ਚਾਰ ਬੱਜਰ ਪਾਪ ਆਪਾਂ ਪੜਾਂਗੇ ਉਹ ਚਾਹੀਏ, ਇਹਦਾ ਮਤਲਬ ਮਾੜੇ ਤੋਂ ਮਾੜਾ ਪਾਪ ਕੀਤਾ। ਚਾਰੇ ਕਿਲ ਵਿਖ ਉਨ ਅੱਗ ਕੀਏ, ਹੋਵਾ ਅਸੁਰ ਸੰਘਾਰ। ਪੋਥੀ ਗੀਤ ਕਵਿਤ ਕਿਸ਼, ਨਾ ਕਦੀ ਸਿਮਰਨ, ਨਾ ਪੋਥੀ, ਨਾ ਪਾਠ, ਨਾ ਗੁਟਕਾ, ਕੁਝ ਨਹੀਂ ਪਕੜਿਆ। ਟਿਚਰਾਂ ਕਰਦਾ ਕਰਨ ਵਾਲਿਆਂ ਨੂੰ। ਪੋਥੀ ਗੀਤ ਕਵਿਤ ਕਿਸ਼, ਕਦੇ ਨਾ ਕਰਨ ਧਰਿਆ। ਹੁਣ ਅਹਿਸਾਸ ਹੋ ਗਿਆ ਵੇ ਮਨਾ ਇੰਨੇ ਪਾਪ ਕੀਤੇ ਮੈਂ। ਮਹਾਰਾਜ ਕਹਿੰਦੇ ਚਿੱਤ ਆਵੇ ਉਸ ਪਾਰ ਬ੍ਰਹਮ, ਤਾਂ ਨਿਮਕ ਸਮਰਿਤ ਧਰਿਆ। ਵੱਡਾ ਭਾਗ ਭੇਟੇ ਗੁਰਦੇਵਾ, ਕੋਟ ਅਪਰਾਧ ਮਿਟੇ ਹਰ ਸੇਵਾ। ਕਰੋੜਾਂ ਕੀਤੇ ਹੋਏ ਅਪਰਾਧ ਗੁਰੂ ਦੀ ਸੇਵਾ ਨਾਲ ਖਤਮ ਹੁੰਦੇ ਹਨ।
ਚਰਨ ਕਮਲ ਜਾਕਾ ਮਨ ਰਾਪੈ,
ਚਰਨ ਕਮਲ ਜਾਕਾ ਮਨ ਰਾਪੈ। ਇੱਥੇ ਪਾਠ ਚਰਨ ਨੰਨੇ ਨਾਲ ਹੈ, ਨਾਣੇ ਨਾਲ ਨਹੀਂ। ਭਾਈ ਸਾਹਿਬ ਨੇ ਬਹੁਤ ਪਾਠ ਸ਼ੁੱਧ ਕੀਤਾ, ਚਰਨ ਨਹੀਂ ਚਰਨ। ਇਹਦਾ ਅਰਥ ਹੋ ਗਿਆ ਪੈਰ, ਕਮਲ ਕਮਲ ਵਰਗੇ। ਚਰਨ ਕਮਲ ਦਾ ਅਰਥ ਕਮਲ ਦੇ ਫੁੱਲ ਵਰਗੇ ਪੈਰ, ਚਰਨ। ਤੇ ਇਹ ਵੀ ਆਪ ਨੂੰ ਪਤਾ ਹੋਵੇ ਕਿ ਜਿਹੜਾ ਕਮਲ ਦਾ ਫੁੱਲ ਹੈ ਉਹਨੂੰ ਭਾਰਤੀ ਸੰਸਕ੍ਰਿਤੀ ਚ ਜਾਂ ਪੂਰਬ ਵਿੱਚ ਬੜੀ ਪਵਿੱਤਰਤਾ ਦਾ ਚਿੰਨ ਮੰਨਿਆ ਗਿਆ ਹੈ। ਨਿਰਲੇਪਤਾ ਦੀ ਗੱਲ ਕਰੋ ਤੇ ਕਹਾਂਗੇ ਕਮਲ ਦੇ ਫੁੱਲ ਦੀ ਤਰ੍ਹਾਂ, ਜਿਵੇਂ ਬਾਬਾ ਜੀ ਨੇ ਵੀ ਕਿਹਾ, ਜੈਸੇ ਜਲ ਮੈਂ ਕਮਲ ਨਿਰਾਲਮ ਮੁਰਗਾਈ ਨੈਸਾਣੈ। ਉੱਥੇ ਕਮਲ ਦੀ ਨਿਰਲੇਪਤਾ ਦਾ ਜ਼ਿਕਰ ਕੀਤਾ ਤੇ ਉਸ ਫੁੱਲ ਨੂੰ ਇੰਨੀ ਤੁਲਨਾ ਦਿੱਤੀ ਮਨੁੱਖੀ ਬਾਡੀ ਨਾਲ, ਗੁਰੂ ਦੇ ਸਰੀਰ ਨਾਲ। ਹੁਣ ਇੱਥੇ ਚਰਨਾਂ ਲਈ ਸ਼ਬਦ ਵਰਤਿਆ ਕਮਲ, ਚਰਨ ਕਮਲ। ਜਦੋਂ ਹੱਥਾਂ ਦੀ ਗੱਲ ਕੀਤੀ ਹਸਤ ਕਮਲ, ਜਦੋਂ ਮੂੰਹ ਦੀ ਗੱਲ ਕੀਤੀ ਮੁਖਾਰ ਬਿੰਦ, ਇੱਥੇ ਸ਼ਬਦ ਕਮਲ ਨਹੀਂ, ਇੱਕ ਹੈ ਮੁੱਖ ਅਰ ਬਿੰਦ, ਇਹ ਸ਼ਬਦ ਹੈ ਮੁਖਾਰ ਬਿੰਦ, ਇਹਦਾ ਅਰਥ ਕਮਲ ਵਰਗਾ ਮੁੱਖ। ਜਦੋਂ ਅੱਖਾਂ ਦੀ ਗੱਲ ਕੀਤੀ ਕਮਲ ਨੈਣ, ਕਿੰਨੀ ਥਾਂ ਦਿੱਤੀ। ਜਦੋਂ ਹਿਰਦੇ ਦੀ ਗੱਲ ਕੀਤੀ ਹਿਰਦਾ ਕੌਲ, ਇੱਥੇ ਸਤਿਗੁਰੂ ਕਹਿੰਦੇ ਚਰਨ ਕਮਲ ਜਾ ਕਾ। ਬਹੁਤ ਸਵੇਰੇ ਵੀ ਸਿੰਘ ਸਾਹਿਬ ਪਾਠ ਕਰਦੇ ਆ, ਬਿੰਦੀ ਨੂੰ ਨਾ ਲਾਈ ਜਾ ਕਾ, ਜੇ ਬਿੰਦੀ ਲਾਵਾਂਗੇ ਅਰਥ ਨਹੀਂ ਰਹਿਣੇ, ਹੋਰ ਅਰਥ ਹੋ ਜਾਣੇ ਨੇ। ਜਾ ਦਾ ਅਰਥ ਹੈ ਜਿਸ, ਤੇ ਜਾਂ ਦਾ ਅਰਥ ਹੁੰਦਾ ਔਰ, ਅਤੇ ਚਰਨ ਕਮਲ ਜਾ ਕਾ ਮਨ ਰਾਪੈ। ਪਰਮੇਸ਼ਵਰ ਗੁਰੂ ਦੇ ਚਰਨ ਕਮਲਾਂ ਨਾਲ ਜਾ ਕਾ ਦਰ ਤੇ ਜਿਸ ਦਾ ਮਨ ਰਾਪੈ, ਰਾਪੈ ਦਰ ਤੇ ਰੰਗਿਆ ਜਾਏ। ਜਿਸ ਇਨਸਾਨ ਦਾ ਅੰਦਰ ਮਨ ਪਾਰ ਬ੍ਰਹਮ ਪਰਮੇਸ਼ਵਰ ਦੇ ਚਰਨ ਕਮਲਾਂ ਨਾਲ ਰੰਗਿਆ ਜਾਏ। ਹੁਣ ਅਗਲੀ ਗੱਲ, ਚਰਨ ਕਮਲ ਕੀ, ਬਾਣੀ ਚ ਬੜੀ ਵਧੀਆ ਹੈ, ਕਮੀਰ ਚਰਨ ਕਮਲ ਕੀ ਮੌਜ ਮੈਂ ਰਹੂ ਅੰਤ ਅਰ ਆਦ, ਸੁਰਗ ਨਰਕ ਤੇ ਮੈਂ ਰਹੇ ਸਤਿਗੁਰ ਕੈ ਪ੍ਰਸਾਦ, ਚਰਨ ਕਮਲ ਕੀ ਮੌਜ ਮੈਂ ਰਹੂ ਅੰਤ ਅਰ ਆਦ। ਮਾਈ ਚਰਨ ਗੁਰ ਮਿੱਠੇ, ਮਾਈ ਗੁਰ ਚਰਨੀ ਚਿਤ ਲਾਈ ਹੈ। ਉਂਝ ਚਲੋ ਸਰੀਰਕ ਤੌਰ ਤੇ ਬਾਹਰ ਦੇ ਪੈਰਾਂ ਨੂੰ ਕਹਿੰਦੇ, ਗੁਰਬਾਣੀ ਵਿੱਚ ਚਰਨ ਦੀ ਥਾਂ ਤੇ ਇੱਕ ਜਗ੍ਹਾ ਮਹਾਰਾਜ ਨੇ ਸ਼ਬਦ ਵਰਤਿਆ ਹਿਰਦੈ ਚਰਨ, ਸ਼ਬਦ ਸਤਿਗੁਰੂ ਕੋ ਨਾਨਕ ਬੰਧਿਓ ਪਾਲ। ਆਪਣੀ ਹਿਰਦੇ ਵਿੱਚ ਸ਼ਬਦ ਨੂੰ ਬਾਣੀ ਨੂੰ ਵਸਾਲਾ, ਇਹ ਗੁਰੂ ਕੇ ਚਰਨ ਨੇ ਜਿਹਦਾ ਬਾਣੀ ਦੇ ਮਨ ਵਿੱਚ ਮਨ ਰੰਗਿਆ ਗਿਆ। ਚਰਨ ਕਮਲ ਜਾ ਕਾ ਮਨ ਰਾਪੈ, ਤੇ ਇਹ ਰੰਗਿਆ ਹੋਇਆ ਮਨ ਕੀ ਬਖਸ਼ਿਸ਼ ਕਰਦਾ ਹੈ।
ਸੋਗ ਅਗਨ ਤਿਸ ਜਾਨਨ ਬਿਆਪੈ,
ਜਿਹਦਾ ਅੰਦਰ ਉਹਦੇ ਨਾਮ ਚ ਰਤਿਆ ਗਿਆ ਸੋਗ, ਉਹਦੇ ਅੰਦਰ ਗਮ ਨਹੀਂ ਪਾਉਂਦਾ। ਅਗਨ ਉਹਦੇ ਅੰਦਰ ਨੂੰ ਅੱਗ ਨਹੀਂ ਸਾੜਦੀ। ਅੱਗ ਦੇ ਤੇ ਬਹੁਤ ਅਰਥ ਨੇ ਜੀ। ਬਾਬਾ ਜੀ ਨੇ ਇੱਕ ਥਾਂ ਰਾਤ ਨੂੰ ਪਾਠ ਕਰਨੇ ਆ ਸੰਧਿਆ ਵੇਲੇ, ਤਿਤ ਸਰਵਰੜੈ ਪਹਿਲੇ ਨਿਵਾਸਾ ਪਾਣੀ ਪਾਵਕ ਤਿਨੈ ਕੀਆ, ਤ੍ਰਿਸ਼ਨਾ ਦੀ ਅੱਗ, ਹੰਸ ਖੇਤ ਲੋਭ ਕੋਪ ਚਾਰੇ ਨਦੀਆਂ ਅੱਗ, ਇਹ ਵੀ ਅੱਗ, ਇਹ ਜਿੰਨੀ ਵਾਸ਼ਨਾ ਦੀ ਅੱਗ ਹੈ। ਚਰਨ ਕਮਲ ਜਾ ਕਾ ਮਨ ਰਾਪੈ, ਸੋਗ ਅਗਨ ਗਮੀ ਚਿੰਤਾ ਝੋਰਾ ਤੇ ਅੰਦਰ ਦੀ ਵਾਸ਼ਨਾ ਵਾਲੀ ਅੱਗ। ਮੈਂ ਵਾਸ਼ਨਾ ਵਾਲੀ ਅੱਗ ਕਹਿ ਰਿਹਾ, ਹਾਲਾਂਕਿ ਬਿਰਹਾ ਵੀ ਅੱਗ ਹੈ, ਇੱਥੇ ਬਿਰਹਾ ਅੱਗ ਨਹੀਂ। ਚਰਨ ਕਮਲ ਜਾ ਕਾ ਮਨ ਰਾਪੈ, ਸੋਗ ਅਗਨ ਤਿਸ ਜਨ ਨਾ ਵਿਆਪੈ, ਜਿਹਦਾ ਮਨ ਰੰਗਿਆ ਗਿਆ ਸੋਗ ਚਿੰਤਾ ਉਹਨੂੰ ਅੱਗੇ ਨਹੀਂ ਵਿਆਪਦੀ।
ਸਾਗੁਰ ਤਰਿਆ ਸਾਧੂ ਸੰਗੇ,
ਸਾਗਰ ਤਰਿਆ ਸਾਧੂ ਸੰਗੇ, ਇਹ ਸੰਸਾਰ ਸਮੁੰਦਰ ਵੱਤ ਹੈ, ਇਸ ਵਿੱਚ ਵਾਸ਼ਨਾ ਦੀਆਂ ਲਹਿਰਾਂ ਨੇ। ਇਹ ਤਰਿਆ ਕਿਵੇਂ, ਸਾਧੂ ਸੰਗੇ, ਸਤਿਗੁਰੂ ਦੀ ਸੰਗਤ ਕਰਕੇ, ਸਾਧੂ ਸੰਗਤ ਦੁਆਰਾ ਇਸ ਨਾ ਤਰੇ ਜਾਣ ਵਾਲੇ ਬਿਖਮ ਸਾਗਰ ਨੂੰ ਤਰਨਾ ਕੀਤਾ ਹੈ। ਮਹਾਰਾਜ ਕਹਿ ਰਹੇ ਨੇ ਸਤਿਗੁਰੂ ਭਵ ਸਾਗਰ ਤੋਂ ਪਾਰ ਕਰਦੇ ਹਨ,
ਨਿਰਭਉ ਨਾਮ ਜਪ ਹਰ ਰੰਗੇ।
ਉਹ ਪਰਮਾਤਮਾ ਜਿਹਨੂੰ ਕਿਸੇ ਦਾ ਕੋਈ ਭੈ ਨਹੀਂ, ਨਿਰਭਉ ਨਾਮ ਜਪੋ, ਉਸ ਨਿਰਭਉ ਦੇ ਨਾਮ ਨੂੰ ਜਪੋ, ਹਰ ਰੰਗੇ ਖਰੀ ਵਿੱਚ ਰੰਗ ਕੇ, ਜਿਹਨੂੰ ਠਾਕੁਰ ਗਾਈਐ ਆਤਮ ਰੰਗ, ਸ਼ਰਨੀ ਪਾਵਨ ਨਾਮ ਧਿਆਮਨ ਸਹਿਜ ਸਮਾਵਨ ਸੰਗ। ਨਿਰਭਉ ਨਾਮ ਨੂੰ ਉਸ ਰੰਗ ਵਿੱਚ ਰੰਗ ਕੇ ਜਪੋ,
ਪਰ ਧਨ ਦੁੱਖ ਕਿਸ ਪਾਪ ਨਾ ਫੇੜੇ।
ਬਖਸ਼ਿਸ਼ ਇਹ ਹੋਵੇਗੀ ਪਰ ਧਨ ਦੁੱਖ, ਅੱਗ ਜਦੋਂ ਬੁੱਝ ਗਈ ਹੁਣ ਪਰਾਇਆ ਧਨ ਵੇਖਦਾ ਤੇ ਅੰਦਰੋਂ ਸੜੀ ਜਾਂਦਾ। ਮੈਂ ਕੱਲ ਵੀ ਆਪ ਨੂੰ ਕੀਤੀ ਬੇਨਤੀ ਵੀ ਸੁੱਖ ਜਲੇਵਾਂ ਪੈਦਾ ਕਰਦਾ, ਕਿਸੇ ਦੀ ਦੌਲਤ ਦੇਖ ਕੇ ਅੰਦਰੋਂ ਦੁੱਖ ਕਲਪੀ ਜਾਣਾ, ਇਹਦੇ ਕੋਲ ਨਾ ਹੁੰਦੀ ਮੇਰੇ ਕੋਲ ਹੁੰਦੀ, ਆਹ ਚੀਜ਼ ਇਹਦੇ ਕੋਲ ਕਿਵੇਂ। ਤੇ ਫਿਰ ਬੰਦਾ ਜਦੋਂ ਮੁਕਾਬਲਾ ਨਹੀਂ ਕਰ ਸਕਦਾ, ਉਹਦੇ ਕੋਲ ਮੰਦੀ ਸ਼ਬਦਾਵਲੀ ਤੋਂ ਬਿਨਾਂ ਹੋਰ ਕੋਈ ਰਸਤਾ ਨਹੀਂ ਰਹਿੰਦਾ। ਪਰਾਏ ਧਨ ਦਾ ਦੁੱਖ, ਉਸ ਨੂੰ ਵੇਖ ਕੇ ਅੰਦਰ ਗਲਤ ਫੁਰਨੇ ਉੱਠਣੇ, ਗਲਤ ਤਰੀਕੇ ਨਾਲ ਹਾਸਲ ਕਰਨ ਦਾ ਯਤਨ ਕਰਨਾ, ਜਿਹੜਾ ਸਿਮਰਨ ਕਰਦਾ ਪਰ ਧਨ ਦੁੱਖ ਕਿਛ ਪਾਪ ਨਾ ਫੇੜੇ, ਫੇੜੇ ਦਾ ਅਰਥ ਹੈ ਮੰਦੇ ਕਰਮ, ਪਾਪ ਕਰਮ, ਜਿਹਦਾ ਅੰਦਰ ਰੰਗਿਆ ਜਾਏਗਾ, ਨਾ ਤਾਂ ਪਰਾਈ ਦੌਲਤ ਨੂੰ ਦੇਖ ਕੇ ਉਹਦੇ ਪ੍ਰਤੀ ਮਾਨਸਿਕ ਤੌਰ ਤੇ ਗਲਤ ਫੁਰਨੇ ਬਣਾਉਂਦਾ, ਤੇ ਨਾ ਉਹਦੇ ਨੇੜੇ ਮੰਦੀ ਵਾਸ਼ਨਾ ਆਉਂਦੀ ਗਏ
ਜਮ ਜੰਦਾਰ ਨਾ ਆਵੇ ਨੇੜੇ
ਅਗਲਾ ਸ਼ਬਦ ਹੈ ਜਮ ਜੰਦਾਰ ਨਾ ਆਵੇ ਨੇੜੇ ਜਮ ਦੇ ਲਫ਼ਜ਼ ਦੀ ਅਰਥ ਆਪਾਂ ਸਮਝਨੇ ਆ ਜੀ ਜਮਦੂਤ ਕਹਿ ਲਓ ਮੌਤ ਵਾਲਾ ਜਿਹਨੇ ਲੈਣ ਆਉਣਾ ਤੇ ਜੰਦਾਰ ਕੀ ਹੈ ਅਸਲ ਚ ਇੱਥੇ ਸ਼ਬਦ ਹੈ ਜੰਦਾਰ ਇਹ ਫਾਰਸੀ ਦਾ ਲਫ਼ਜ਼ ਹੈ ਜੰਦਾਲ ਜੰਦਾਲ ਉਹਦੇ ਤੋਂ ਸ਼ਬਦ ਦਾਤਾਰ ਨੇ ਬਣਾਇਆ ਜੰਦਾਰ ਜੰਦਾਲ ਦਾ ਫਾਰਸੀ ਵਿੱਚ ਲਫ਼ਜ਼ ਦਾ ਅਰਥ ਹੈ ਅਵੈੜਾ ਜਿਹੜਾ ਕਾਬੂ ਨਾ ਆਵੇ ਜਿਹੜਾ ਕਿਸੇ ਦੀ ਮੰਨੇ ਨਾ ਨਸ਼ੇ ਵਿੱਚ ਮਸਤ ਹੋਇਆ ਸ਼ਰਾਬੀ ਲਈ ਵੀ ਵਰਦੇ ਨੇ ਜੀ ਜੰਦਾਲ ਮੀਨਸ ਉਹ ਬੰਦਾ ਅਵੈੜਾ ਜਿਹੜਾ ਕਿਸੇ ਦੀ ਨਹੀਂ ਮੰਨਦਾ ਕਿਸੇ ਦੇ ਕਾਬੂ ਨਹੀਂ ਆਉਂਦਾ ਮਨ ਮਰਜ਼ੀ ਕਰਦਾ ਮਹਾਰਾਜ ਕਹਿੰਦੇ ਜਮ ਜੰਦਾਰ ਨਾ ਆਵੇ ਨੇੜੇ ਜਿਹੜਾ ਜਮਦੂਤ ਪੈਸੇ ਦੀ ਦੌਲਤ ਦੀ ਪਦਵੀ ਦੀ ਤਾਕਤ ਦੀ ਸਿਆਣਪ ਦੀ ਵਿਦਿਆ ਦੀ ਕਿਸੇ ਦੀ ਗੱਲ ਨਹੀਂ ਮੰਨਦਾ ਜਦੋਂ ਤੂੰ ਨਾਮ ਜਪੇਗਾ ਇਹ ਅਵੈੜਾ ਜਮਦੂਤ ਵੀ ਤੇਰੇ ਨੇੜੇ ਨਹੀਂ ਆਉਂਦਾ ਪਰ ਤਨ ਦੋਖ ਕਿਛ ਪਾਪ ਨਾ ਫੇੜੇ ਮੰਦ ਕਰਮ ਤੇਰੇ ਨੇੜੇ ਨਹੀਂ ਆਉਣਗੇ ਮਹਾਰਾਜ ਕਹਿੰਦੇ ਨੇ ਜਮ ਜੰਦਾਰ ਨਾ ਆਵੇ ਨੇੜੇ ਜਮਦੂਤ ਅਵੈੜਾ ਤੇਰੇ ਨਜ਼ਦੀਕ ਨਹੀਂ ਟੁਕੇਗਾ
ਕ੍ਰਿਸ਼ਨਾ ਅਗਨ ਪ੍ਰਭ ਆਪ ਬੁਝਾਈ
ਪੰਚਮ ਪਾਤਸ਼ਾਹ ਜੀ ਅੰਤ ਚ ਬਖਸ਼ਿਸ਼ ਕਰਦੇ ਆ ਕਹਿੰਦੇ ਜਿਹੜੇ ਅੰਦਰ ਦੀ ਤ੍ਰਿਸ਼ਨਾ ਦੀ ਅੱਗ ਸੀ ਨਾ ਇਹ ਪਦਾਰਥ ਭੋਗ ਭੋਗ ਕੇ ਨਹੀਂ ਮਿਟਦੀ ਇਹ ਮਿਟਦੀ ਉਹਦੀ ਕਿਰਪਾ ਦੇ ਨਾਲ ਉਹਨਾਂ ਬਖਸ਼ਿਸ਼ ਕੀਤੀ ਵਾਹਿਗੁਰੂ ਜੀ ਨੇ ਇਹ ਤ੍ਰਿਸ਼ਨਾ ਦੀ ਅੱਗ ਨੂੰ ਬੁਝਾ ਦਿੱਤਾ ਹੈ
ਨਾਨਕ ਉਦਰੇ ਪ੍ਰਭ ਸਰਣਾਈ
ਗੁਰੂ ਪੰਚਮ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਆ ਕਿ ਇਸ ਭਵ ਸਾਗਰ ਤੋਂ ਤਰੇ ਉਦਰੇ ਕਿਵੇਂ ਜਦੋਂ ਪਰਮਾਤਮਾ ਦੀ ਸ਼ਰਨ ਵਿੱਚ ਪੈ ਗਏ ਇਹ ਸਾਰੇ ਸ਼ਬਦ ਦਾ ਤੱਤ ਭਾਵ ਇੰਨਾ ਹੈ ਕਿ ਮੱਥਾ ਟੇਕ ਇਹਦਾ ਅਰਥ ਸਮਰਪਣ ਕਰਦੇ ਤੇ ਸਮਰਪਣ ਕਰਕੇ ਉਹਦੇ ਗੁਣ ਗਾ ਉਸ ਪਰਮਾਤਮਾ ਦੀ ਦਿਨ ਰਾਤ ਗੀਤ ਗਾ ਸਤਿਗੁਰੂ ਕਿਰਪਾ ਕਰੇ ਮੇਰੇ ਤੋਂ ਬੋਲਦਿਆਂ ਬੇਅੰਤ ਭੁੱਲਾਂ ਹੋਈਆਂ ਨੇ ਸਾਧ ਸੰਗਤ ਬਖਸ਼ ਦੇਣੀਆਂ ਇਸ ਵਰੇ ਦਾ ਗੁਰੂ ਰਾਮਦਾਸ ਦੇ ਪੁਰਬ ਦੀ ਕਥਾ ਦਾ ਕੱਲ ਅੰਤਲਾ ਦਿਨ ਹੈ ਯਤਨ ਕਰਾਂਗਾ ਕਿ ਆਪ ਜੀ ਦੀ ਸੇਵਾ ਇਸ ਤਰ੍ਹਾਂ ਕਰਦਾ ਰਹਾਂ ਖੋਈਆਂ ਬੇਅੰਤ ਭੁੱਲਾਂ ਬਖਸ਼ ਦੇਣੀਆਂ ਆਓ ਜੀ ਸਤਿਗੁਰੂ ਜੀ ਦੇ ਇਸ ਅੰਮ੍ਰਿਤ ਬਚਨ ਨੂੰ ਦੁਬਾਰਾ ਸਰਵਣ ਕਰੋ
ਕ੍ਰਿਸ਼ਨਾ ਅਗਨ ਪ੍ਰਭ ਆਪ ਬੁਝਾਈ ਨਾਨਕ ਉਦਰੇ ਪ੍ਰਭ ਸਰਣਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ